ਕੀਤਾ ਸੰਗਰ ਪੂਜਤ ਸ੍ਰੀ ਗੁਰ ਸੋ ਤੁਝ ਕੌਣ ਪਿਤਾ ਕੋ ਮੈਂ ਤਾਰੀ ਜੋਗੀ ਕੇ ਭੋਗੀ ਸੋਗੀ ਕਿਦੋਂ ਹਰ ਕੀ ਰਹਿ ਹੋ ਕੋ ਸਾਚੀ ਉਚਾਰੀ ਕੋ ਪ੍ਰਕਾਸ਼ ਜਿੰਝਾਰ ਮਿਟਾ ਹੁਣ ਕਾਹੇ ਤੇ ਉਜਲ ਬੁੱਧ ਤੁਮਾਰੀ ਗੋਰਖ ਕੇ ਉਪਦੇਸ਼ ਲੀਏ ਜਗ ਦੇ ਅਜੀਤ ਰਹੇ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨ ਧੰਨ ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਵਿਖੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਬਾਣੀ ਦੇ ਬੋਇਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਦੇ ਅਤਿਅੰਤ ਵੱਡੇ ਭਾਗ ਹਨ ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਜੋ ਆਪ ਜੀ ਨਿਤਾ ਪ੍ਰਤੀ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹੋ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜਿਹੜੇ ਸੁਮੇਰ ਪਰਬਤ ਦੇ ਪ੍ਰਸੰਗ ਹਨ, ਸੁਮੇਰ ਪਰਬਤ ਤੇ ਗੁਰੂ ਪਾਤਸ਼ਾਹ ਜੀ ਨੂੰ ਸਿੱਧਾ ਨੇ ਆਖਿਆ ਵੀ ਤੁਸੀਂ ਵੀ ਕੋਈ ਕਰਾਮਾਤ ਦਿਖਾਓ। ਤਾਂ ਜਦੋਂ ਗੁਰੂ ਮਹਾਰਾਜ ਜੀ ਨੇ ਆਪਣੀ ਕਰਾਮਾਤ ਦਿਖਾਈ, ਪਾਤਸ਼ਾਹ ਜੀ ਕਹਿਣ ਲੱਗੇ ਵੀ ਦੇਖੋ ਸਿੱਧੋ, ਹੁਣ ਸਾਡੀ ਕਰਾਮਾਤ ਵੇਖਿਓ ਜੇ, ਇਹ ਜਿਹੜੀ ਸਾਡੀ ਖੜਾਮ ਹੈ ਇਹ ਆਕਾਸ਼ ਵਿੱਚ ਉੱਡੇਗੀ ਜੇ ਤੁਹਾਡੇ ਵਿੱਚ ਹਿੰਮਤ ਹੈ ਤੇ ਰੋਕ ਲੈਣਾ। ਇਹਨਾਂ ਬਚਨ ਪਾਤਸ਼ਾਹ ਜੀ ਨੇ ਕੀਤਾ ਤੇ ਮਹਾਰਾਜ ਜੀ ਦੀ ਖੜਾਮ ਆਕਾਸ਼ ਵਿੱਚ ਉੱਡਣ ਲੱਗ ਪਈ। ਜਿਹੜੇ ਬਾਕੀ ਸਿੱਧ ਸੀ ਉਹ ਉਹਨਾਂ ਦੀਆਂ ਉਡਾਈਆਂ ਹੋਈਆਂ ਸ਼ਕਤੀਆਂ ਸਭ ਪਿੱਛੇ ਆ ਗਈਆਂ। ਜਦੋਂ ਆਕਾਸ਼ ਵਿੱਚ ਮਹਾਰਾਜ ਦੀ ਖੜਾਮ ਉੱਡ ਰਹੀ ਹੈ ਤਾਂ ਬਾਕੀਆਂ ਸਿੱਧਾਂ ਦੇ ਸ਼ੰਭੂ ਨਾਥ ਵਰਗਿਆਂ ਦੀਆਂ ਬੈਰਾਗਣਾਂ ਬਾਕੀ ਸ਼ਕਤੀਆਂ ਆਪਣੇ ਆਪ ਪਿੱਛੇ ਹਟਣ ਲੱਗ ਪਈਆਂ। ਤੇ ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਇਹ ਜਿਹੜੇ ਹਾਰ ਕੇ ਬਹਿ ਗਏ ਵੇਖ ਲਿਆ, ਬੜੇ ਹੈਰਾਨ ਹੋਏ ਕਿ ਸਾਡਾ ਤਾਂ ਜ਼ੋਰ ਨਹੀਂ ਚੱਲਦਾ। ਜਦੋਂ ਸਭ ਥੱਕ ਗਏ ਤਾਂ ਉਹਨਾਂ ਵਿੱਚੋਂ ਇੱਕ ਦੋ ਸਿੱਧਾਂ ਨੇ ਆ ਕੇ ਮਹਾਰਾਜ ਜੀ ਨੂੰ ਸਵਾਲ ਕੀਤੇ, ਕਹਿੰਦੇ ਵੀ ਪ੍ਰਾਣਾਯਾਮ ਯੋਗੀਆਂ ਬਾਰੇ ਯੋਗ ਬਾਰੇ ਕੀ ਜਾਣਦੇ ਹੋ, ਤੁਸੀਂ ਕਿਸ ਵਿਧੀ ਦਾ ਯੋਗ ਅਪਣਾਉਂਦੇ? ਤਾਂ ਮਹਾਰਾਜ ਜੀ ਨੇ ਦੱਸਿਆ ਪੂਰਕ ਕੁੰਭਕ ਰਿਚ ਕਰ ਮਾਤਾ। ਸਤਿਗੁਰੂ ਜੀ ਕਹਿੰਦੇ ਵੀ ਇਹ ਤਿੰਨ ਤਰ੍ਹਾਂ ਦੇ ਪ੍ਰਾਣਾਯਾਮ ਦੇ ਨਾਲ ਯੋਗ ਪੂਰਾ ਹੋ ਜਾਂਦਾ। ਪਹਿਲਾਂ ਪਿਆਰ, ਫਿਰ ਆਕਰਸ਼ਿਤ, ਫਿਰ ਉਹਦੇ ਵਿੱਚ ਜੁੜ ਜਾਣਾ। ਪਹਿਲਾਂ ਸੁਣ ਕੇ ਭਾਵਨਾ ਜਾਗਦੀ ਹੈ, ਪਿਆਰ ਜਾਗਦਾ ਹੈ ਨਾਮ ਦੇ ਪ੍ਰਤੀ, ਫਿਰ ਨਾਮ ਦੇ ਪ੍ਰਤੀ ਲਿਵ ਲੱਗਣੀ ਸ਼ੁਰੂ ਹੋ ਜਾਂਦੀ ਹੈ, ਆਕਰਸ਼ਿਤ ਹੋਣਾ, ਆਕਰਸ਼ਿਤ ਪੁਣਾ ਬਣਦਾ। ਫਿਰ ਕਹਿੰਦੇ ਐਸਾ ਜੋੜ ਬਣ ਜਾਂਦਾ ਹੈ ਜਿਹਦੇ ਨਾਲ ਮਨ ਦੀਆਂ ਬਾਕੀ ਬਿਰਤੀਆਂ ਦਾ ਠਹਿਰਾਵ ਅਤੇ ਕੇਵਲ ਨਾਮ ਰਹਿ ਜਾਂਦਾ। ਉਹਦੇ ਨਾਲ ਜਦੋਂ ਹੌਲੀ ਹੌਲੀ ਇਹ ਤਿੰਨ ਪ੍ਰਕਿਰਿਆਵਾਂ ਹਨ, ਪੂਰਕ ਕੁੰਭਕ ਰੇਚਕ, ਇਹ ਤਿੰਨ ਪ੍ਰਕਿਰਿਆ ਜਦੋਂ ਪੂਰੀਆਂ ਹੋ ਜਾਂਦੀਆਂ ਤਾਂ ਪੂਰਾ ਯੋਗ ਬਣ ਜਾਂਦਾ, ਜੁੜ ਜਾਂਦਾ, ਲਿਵ ਜੁੜ ਜਾਂਦੀ ਹੈ, ਉਹ ਅਸਲ ਯੋਗ ਹੈ। ਮਹਾਰਾਜ ਜੀ ਦੇ ਬਚਨ ਸੁਣ ਕੇ ਜਿਹੜੇ ਇਹ ਊਰਮ ਧੂਰਮ ਦੋ ਸਿੱਧ ਸੀਗੇ, ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਨਮਸਕਾਰਾਂ ਕੀਤੀਆਂ। ਇਹਨੇ ਨੂੰ ਇੱਕ ਧੰਗਰ ਨਾਸ ਦਾ ਜਿਹੜਾ ਜੋਗੀ ਹੈ ਨਾਮ ਦਾ ਸਿੱਧ, ਇਹ ਗੁਰੂ ਸਾਹਿਬ ਜੀ ਤੋਂ ਸਵਾਲ ਪੁੱਛ ਰਿਹਾ ਹੈ। ਜਿਹੜੇ ਇਹ ਸਵਾਲ ਪੁੱਛੇਗਾ ਮਹਾਰਾਜ ਉਹਦੇ ਜਵਾਬ ਦੇ ਰਹੇ ਨੇ। ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਗੁਰੂ ਮਹਾਰਾਜ ਜੀ ਦੀ ਅਗਲੀ ਕਥਾ ਦਾ ਆਨੰਦ ਮਾਣੀਏ। ਰਸਨਾ ਨੂੰ ਪਵਿੱਤਰ ਕਰਨ ਵਾਸਤੇ ਮਨ ਬਿਰਤੀਆਂ ਇਕਾਗਰ ਕਰਕੇ ਆਖਣਾ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਵਈਆ ਤੰਗਰ ਪੂਛਤ ਸ਼੍ਰੀ ਗੁਰ ਸੋ, ਤੁਝ ਕੌਣ ਪਿਤਾ ਕੋ ਮੈਂ ਤਾਰੀ।
ਧੰਗਰ ਨਾਥ ਸਿੱਧ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਪੁੱਛਣ ਲੱਗਾ, ਕਹਿੰਦਾ ਵੀ ਤੁਹਾਡਾ ਪਿਤਾ ਕੌਣ ਹੈ ਅਤੇ ਤੁਹਾਡੀ ਮਾਤਾ ਕੌਣ? ਤੁਹਾਨੂੰ ਜੰਮਣ ਵਾਲੀ ਮਾਤਾ ਅਤੇ ਤੁਹਾਡਾ ਪਿਤਾ, ਇਹਨਾਂ ਦੋਵਾਂ ਬਾਰੇ ਦੱਸਣਾ ਕਰੋ।
ਜੋਗੀ ਕੇ ਭੋਗੀ ਕੇ ਸੋਗੀ ਕਿਨੋ, ਹਰਖੀ ਰਹੋ ਕੋ ਸਾਚੀ ਉਚਾਰੀ।
ਤੁਸੀਂ ਜੋਗੀ ਹੋ, ਜੁੜਨ ਵਾਲੇ ਹੋ ਕੇ ਭੋਗੀ ਹੋ? ਜੁੜਨ ਵਾਲੇ ਨੂੰ ਜੋਗੀ, ਜਿਹਦੀ ਬਿਰਤੀ ਟੁੱਟੀ ਹੋਵੇ ਉਹਨੂੰ ਭੋਗੀ ਕਹਿੰਦੇ। ਜਿਹਦੀ ਬਿਰਤੀ ਕਦੇ ਕਿਸ ਭੋਗ ਵਿੱਚ, ਕਦੇ ਕਿਸ ਭੋਗ ਵਿੱਚ, ਕਦੇ ਸੁੱਖ ਵਿੱਚ, ਕਦੇ ਦੁੱਖ ਵਿੱਚ, ਉਹ ਭੋਗੀ ਹੈ। ਤੇ ਜਿਹਦੀ ਬਿਰਤੀ ਇੱਕ ਪਾਸੇ ਜੁੜ ਜਾਵੇ ਉਹ ਜੋਗੀ ਹੈ। ਤੁਸੀਂ ਜੋਗੀ ਹੋ ਕਿ ਭੋਗੀ ਹੋ? ਤੁਸੀਂ ਸੋਗੀ ਹੋ, ਦੁੱਖ ਕਰਦੇ ਹੋ ਕਿ ਖੁਸ਼ੀ ਰਹਿੰਦੇ, ਹਰਖ ਕਰਦੇ ਹੋ? ਹਮੇਸ਼ਾ ਤੁਹਾਨੂੰ ਦੁੱਖ ਰਹਿੰਦਾ ਹੈ ਕਿ ਸੁੱਖ ਰਹਿੰਦਾ ਹੈ? ਜੋਗੀ ਹੋ ਕਿ ਭੋਗੀ ਹੋ, ਇਹਦੇ ਬਾਰੇ ਸੱਚ ਸੱਚ ਦੱਸੋ ਵੀ ਤੁਹਾਡਾ ਧਰਮ ਮਤ ਕੀ ਹੈ।
ਉਪਰ ਕਾਸ਼ੀ ਜੰਜਾਰ ਮਿਟਾ, ਹੁਣ ਕਾਹੇ ਤੇ ਉਜਲ ਬੁੱਧ ਤੁਮਾਰੀ।
ਇੱਕ ਹੋਰ ਗੱਲ ਦਾ ਜਵਾਬ ਦੱਸੋ ਵੀ ਕਿਸ ਪ੍ਰਕਾਸ਼ ਦੇ ਨਾਲ, ਕਿਸ ਚੀਜ਼ ਦੇ ਨਾਲ ਮਨ ਦਾ ਜਾਲਾ, ਮਨ ਦੀ ਬਿਰਤੀਆਂ ਦਾ ਜੰਜਾਲ ਖਤਮ ਹੋ ਜਾਂਦਾ? ਤੇ ਜਦੋਂ ਜੰਜਾਲਾ ਲੱਗਾ ਹੁੰਦਾ ਤਾਂ ਉੱਥੇ ਸਫਾਈ ਨਹੀਂ ਹੁੰਦੀ। ਜਿੱਥੋਂ ਜੰਜਾਲਾ ਮਿਟ ਜਾਵੇ ਉੱਥੇ ਸਫਾਈ ਹੋ ਜਾਂਦੀ। ਕਿਸ ਵਿਧੀ ਦੇ ਨਾਲ ਜੰਜਾਲਾ ਮਿਟ ਸਕਦਾ ਹੈ ਤੇ ਕਿਸ ਤਰੀਕੇ ਨਾਲ ਤੁਹਾਡੀ ਬੁੱਧੀ ਸਾਫ ਰਹਿ ਸਕਦੀ? ਯਾਨੀ ਬੰਦੇ ਦੀ ਬੁੱਧੀ ਵਿਕਾਰਾਂ ਦੇ ਰੂਪੀ ਜੰਜਾਲੇ ਤੋਂ, ਮਨ ਬੁੱਧੀ ਦੇ ਉੱਪਰ ਜਿਹੜੇ ਜੰਜਾਲੇ ਪਏ ਹੋਏ ਨੇ, ਇਹਨਾਂ ਤੋਂ ਬਚ ਕੇ ਕਿਵੇਂ ਨਿਰਮਲ ਬੁੱਧੀ ਹੋ ਸਕਦੀ, ਬੁੱਧੀ ਕਿਵੇਂ ਸਾਫ ਰਹਿ ਸਕਦੀ ਹੈ?
ਗੁਰਖ ਕੇ ਉਪਦੇਸ਼ ਲਈਏ ਜਗ ਦੇ ਅਜੀਤ ਰਹੇ ਨਾਰੀ।
ਜੇ ਤੁਸੀਂ ਇਹ ਉਪਦੇਸ਼ ਨਹੀਂ ਦੇਣਾ, ਜੇ ਇਹਦਾ ਕੋਈ ਸਾਨੂੰ ਜਵਾਬ ਨਹੀਂ ਦੇ ਸਕਦੇ, ਜੇ ਮੈਂ ਜਿਹੜੇ ਸਵਾਲ ਪੁੱਛੇ ਨੇ ਜੇ ਤੁਸੀਂ ਇਹਦਾ ਜਵਾਬ ਨਹੀਂ ਦਿੰਦੇ ਸਹੀ ਤਰ੍ਹਾਂ, ਤਾਂ ਗੋਰਖਨਾਥ ਦੇ ਚੇਲੇ ਬਣ ਜਾਓ। ਤੇ ਗੋਰਖਨਾਥ ਦੇ ਚੇਲੇ ਬਣਨ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਕੋਈ ਤੁਹਾਨੂੰ ਜਿੱਤ ਨਹੀਂ ਸਕੇਗਾ, ਤੁਹਾਨੂੰ ਹਰਾ ਨਹੀਂ ਸਕੇਗਾ। ਤੁਹਾਡੇ ਤੋਂ ਸਾਹਮਣੇ ਕੋਈ ਜਿੱਤ ਕੇ ਨਹੀਂ ਜਾ ਸਕਦਾ, ਸਭ ਹਾਰ ਕੇ ਹੀ ਜਾਣਗੇ। ਸਭ ਤੁਹਾਡੇ ਸ਼ਰਨ ਪੈਣਗੇ, ਤੁਹਾਡਾ ਅਮਰ ਨਾਮ ਬਣ ਜਾਵੇਗਾ, ਸਭ ਤੁਹਾਡੀ ਸੇਵਾ ਕਰਨਗੇ। ਇਸ ਕਰਕੇ ਤੁਸੀਂ ਗੋਰਖਨਾਥ ਦੇ ਚੇਲੇ ਬਣ ਜਾਓ, ਸ਼ਰਨ ਆ ਜਾਓ, ਜੋਗੀ ਬਣ ਜਾਓ, ਤਾਂ ਤੁਹਾਨੂੰ ਦੁਨੀਆਂ ਵਿੱਚ ਨਾਮ ਤੁਹਾਡਾ ਮੁੱਖ ਕਰਕੇ ਜਾਣਿਆ ਜਾਵੇਗਾ।
ਸਵਈਆ ਪੰਕਜ ਲੋਚਨ ਬੈਨ ਕਹੇ, ਹਿਤ ਮੋਹੇ ਸੰਤੋਖ ਖਿਮਾ ਸ਼ੁਭ ਮਾਏ।
ਕਮਲ ਬਦਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇਹਨੇ ਧੰਗਰ ਨਾਥ ਜੀ ਸਾਡੇ ਪਿਤਾ ਬਾਰੇ ਪੁੱਛਦੇ ਹੋ। ਸੰਤੋਖ ਸਾਡਾ ਪਿਤਾ ਹੈ, ਜਿਸ ਸੰਤੋਖ ਕਰਕੇ ਅਸੀਂ ਇਸ ਜੀਵਨ ਦੇ ਵਿੱਚ ਸੁੱਖ ਦੇ ਨਾਲ ਰਹਿੰਦੇ। ਬੰਦੇ ਨੂੰ ਸੁੱਖ ਦੇਣ ਵਾਲਾ, ਬੰਦੇ ਨੂੰ ਦ੍ਰਿਸ਼ਟੀ ਦੇਣ ਵਾਲਾ, ਬੱਚੇ ਨੂੰ, ਇੱਕ ਬੱਚਾ بچے نو ساری چیزاں دین والا کون ہے؟ بچے نو کھڈونیاں دی ضرورت ہے، بچے نو کپڑیاں دی ضرورت ہے، بچے نو پڑھائی دی ضرورت ہے، بچے نو بہت سارے پدارتھاں دی ضرورت پیندی ہے. او پدارتھ لیا کے دین والا پتا ہوندا ہے. تے سادگور جی کہندے بھی ساڈا پتا سنتوک ہے، جڑا سنتوک رکھدا ہے اونوں سب کچھ ملدا ہے. بنا سنتوک تو جو مرضی ملدا رہے کدے راج نہیں ملدا، بنا سنتوک نہیں کو راج ہے. سنتوک تو بنا کدے راج نہیں ملدا، اس کر کے سارا کچھ دین والا ساریاں چیزاں دا داتا سنتوک ہے. جس بندے دے من اندر سنتوک ہے اونوں ساریاں چیزاں قدرتی پراپت ہن. اس کر کے جیو دا پتا جیو نو ساریاں چیزاں دین والا سکھ دین والا بندے دے اندر من دے سنتوک ہے. تے جیڑی مائی ہے، جیڑی ماتا، پوچھے تسی ڈنگر ناتھ جی، پتا سنتوک اتے ماتا کھما ہے. کھما کر دینی، شما کر دینی، ہر ویلے سکھ ملدا. مائی لاڈ کردی ہے، ماتا پیار کردی ہے، ماتا اپنے پتر وچ دھیان رکھدی ہے، بار بار لاڈ لڑاؤندی ہے. تے جیڑی کھما ہے نا، دیا کر دینی، معاف کر دینا، یہ بہت بڑا لاڈ ہے. ایدے نال پیار بددا ہے. کسے نو معاف کر دینے نا، ایدے نال اندر دے دکھ ختم ہو جاندے نے تے من وچ شانتی ملدی. ماں شانتی دا سروپ ہوندا. تے بندے نو سکھ دین والی جیڑی کھما ہے نا، کسے نو دیا کر دینی، معاف کر دینا، اے بندے دی ماں ہے.
بھوگ میں جوگ نہ سوگ کرو، ہر کھونے نیر جو کنج رائے.
مہاراج کہندے بھی نہ اسی بھوگی ہاں تے نہ ہی جوگی ہاں، نہ اسی خوش ہوندے ہاں تے نہ ہی اسی دکھی ہوندے. اس سنسار دے وچ بھوگی سوگی جوگی دکھی سکھی وہ تا ہوندا کیونکہ بندہ اس مایا دے وچ فسیا رہندا. مہاراج کہندے جیویں پانی دے چکڑ دے وچ کمل دا فل نرلیپ رہندا ہے نا، اسی بھی اس سنسار دے وچ نرلیپ ہاں. سانو نہ بھوگ ہے نہ جوگ ہے، نہ اسی سکھی ہاں نہ دکھی ہاں، نہ سانو چنتا تے نہ ہی خوشی ہے. جویں کمل فل چکڑ چ رہندے ہویاں چکڑ دے نال گندا نہیں ہوندا، کمل دے فل دی پوترتائی او دی سندرتائی اسی طرح رہندی ہے. اسی بھی اس سنسار دے وچ سکھ دکھ وچ جوگ بھوگ چ رہندے ہویاں بھی نرلیپ ہاں.
جنجال اونکار پرکاش مٹے، گر کو ملے اجل بدھ سوائی.
مہاراج کہندے بھی جڑا اونکار سروپ دا پرکاش ہے نا، اودے نام دا ہردے وچ جدو پرکاش بن جاندا ہے تنگر ناتھ جی، تا من بدھی دے سارے جنجالے، من دے وکار، سب کچھ ہومے ممتا مایا، سب کچھ اندروں ناش ہو جاندا. پرکاش دے نال جننے بھی جنجالے، جنہ کچھ بھی من دے اندر ہنیرا بھریا ہویا، او اونکار دے نام جپن کر کے، اس اونکار سروپ دے پرکاش کر کے، تنگر ناتھ جی من دے جنجالے ختم ہو جاندے. اتے شبد گرو نو ہردے وچ وسان کر کے، جدو من وچ شبد نو ہردے چ تار دے ہاں، او دے نال ساڈی بدھی نرمل رہندی. تسی پوچھدے من دی بدھی کیویں نرمل ہو سکدی ہے؟ کیول گرو دے شبد ہردے وچ تارن کر کے من دی بدھی نرمل رہندی ہے.
گورکھ تو سنگ ایسا بہی سد، دیووں کو پردیش بنائی.
مہاراج جی نو تنگر ناتھ کہندا بھی نہیں تے تسی گورکھ ناتھ دے چیلے بن جاؤ، ਸਤਿਗੁਰੂ ਜੀ ਕਹਿ ਰਹੇ ਕਹਿੰਦੇ ਗੋਰਖ ਤੋਂ ਲੈ ਕੇ ਜਿੰਨੇ ਵੀ ਤੁਸੀਂ ਸਭ ਸਿੱਧ ਹੋ ਨਾ, ਸਾਰਿਆਂ ਸਿੱਧਾਂ ਨੂੰ ਅਸੀਂ ਇਹਨਾਂ ਨੂੰ ਉਪਦੇਸ਼ ਦੇ ਕੇ ਜਾਣਾ। ਅਸੀਂ ਗੋਰਖ ਦੇ ਚੇਲੇ ਨਹੀਂ, ਅਸੀਂ ਤੁਹਾਨੂੰ ਆਪਣਾ ਚੇਲਾ ਬਣਾ ਕੇ ਜਾਵਾਂਗੇ।
ਦੋਹੇਰਾ ਪੁਨ ਗੋਰਖ ਸਮਝੀਰ ਦਾ ਅਦਕ ਵਿਭੂਤ ਦਿਖਾਏ।
ਫਿਰ ਮਨ ਦੇ ਵਿੱਚ ਗੋਰਖ ਨਾਥ ਸੋਚਣ ਲੱਗਾ ਵੀ ਇਹ ਤਾਂ ਇਸ ਤਰ੍ਹਾਂ ਬਚਨਾਂ ਨਾਲ ਕਿਸੇ ਤਰੀਕੇ ਨਾਲ ਮੰਨਣ ਵਾਲੇ ਨਹੀਂ। ਮਨ ਚ ਸੋਚਦਾ ਵੀ ਇਹਨਾਂ ਨੂੰ ਕੋਈ ਕਰਾਮਾਤ, ਕੋਈ ਨਵਾਂ ਢੰਗ ਦਿਖਾ ਕੇ, ਕੋਈ ਨਵਾਂ ਕੌਤਕ ਕਰਕੇ ਇਹਨਾਂ ਨੂੰ ਜੋਗ ਦੇ ਵਿੱਚ ਲਿਆਇਆ ਜਾਵੇ।
ਆਨੋ ਨਿਜ ਮਾਰਗ ਵਿਖੇ ਮਨੇ ਮਨੇ ਲੁਭਾਏ।
ਇਹਨਾਂ ਨੂੰ ਆਪਣੇ ਜੋਗ ਮਾਰਗ ਦੇ ਵਿੱਚ ਲਿਆਉਣ ਨਾਲ ਤਾਂ ਸਾਡਾ ਮਾਰਗ ਸ਼ੁਭ ਹੋ ਜਾਵੇਗਾ, ਇਹ ਸਾਡੇ ਜੋਗ ਰਸਤੇ ਚ ਆ ਜਾਣਗੇ ਤੇ ਸਾਡਾ ਵੀ ਨਾਮ ਉੱਚਾ ਹੋ ਜਾਵੇ। ਇਹਨਾਂ ਨੂੰ ਇਸ ਰਸਤੇ ਲਿਆਉਣ ਨਾਲ ਸਾਨੂੰ ਖੁਸ਼ੀ ਮਿਲੇਗੀ।
ਖੱਪਰ ਦਿੱਤਾ ਨਾਥ ਨੇ ਬਾਲੇ ਤਾਲ ਬਿਲੋਕ।
ਜਿਹੜਾ ਗੋਰਖ ਨਾਥ ਸੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਠੂਠਾ ਦੇ ਕੇ ਖੱਪਰ, ਕਹਿਣ ਲੱਗਾ ਵੀ ਹੇ ਬਾਲਕ ਇਹ ਫੜ ਕੇ ਸਾਹਮਣੇ ਤਲਾਬ ਹੈ, ਉਸ ਤਲਾਬ ਦੇ ਕੋਲ ਜਾਣਾ ਕਰ, ਪਾਣੀ ਭਰ ਕੇ ਲਿਆ।
ਪਾਣੀ ਆਨੋ ਤਾਂ ਪੂਜੇ ਸਦਾ ਅਸ਼ੋਕ।
ਉਸ ਤਲਾਬ ਦਾ ਪਾਣੀ ਲੈ ਕੇ ਆ, ਜਿਸ ਤਲਾਬ ਦੇ ਪਾਣੀ ਦੇ ਨਾਲ ਤੇਰੇ ਮਨ ਦਾ ਸ਼ੋਕ ਖਤਮ ਹੋ ਜਾਏ। ਹੇ ਬਾਲਕ ਉਹ ਸਾਹਮਣੇ ਤਲਾਬ ਹੈ, ਇਹ ਫੜ ਖੱਪਰ ਤੇ ਉਥੋਂ ਪਾਣੀ ਭਰ ਕੇ ਲਿਆ।
ਲੇਕਰ ਗਮਲੇ ਸਾਲ ਡਿਗ ਮਾਨਕ ਲਾਲ ਵਿਸਾਲ।
ਉਹ ਜੋਗੀ ਦਾ ਸਤਿਗੁਰੂ ਮਹਾਰਾਜ ਜੀ ਨੇ ਬਚਨ ਨੀ ਟਾਲਿਆ। ਜੇ ਆਪਾਂ ਵਰਗੇ ਹੁੰਦੇ ਤੇ ਕਹਿਣਾ ਵੀ ਮੈਂ ਕਿਉਂ ਲੈ ਕੇ ਆਵਾਂ, ਇੰਨੇ ਚੇਲੇ ਨੇ ਕਿਸੇ ਤੋਂ ਮੰਗਾ ਲੈ। ਪਰ ਮਹਾਰਾਜ ਪਾਤਸ਼ਾਹ ਜੀ ਸਭ ਨਾਲ ਪਿਆਰ ਕਰਨ ਵਾਲੇ ਕਹਿੰਦੇ ਲਿਆਓ ਦਿਓ ਖੱਪਰ। ਫੜ ਕੇ ਤਲਾਬ ਦੇ ਨੇੜੇ ਚਲੇ ਗਏ ਸਤਿਗੁਰੂ ਮਹਾਰਾਜ ਜੀ, ਹੱਥ ਵਿੱਚ ਖੱਪਰ ਫੜਿਆ ਹੋਇਆ ਹੈ।
ਮਾਨਕ ਲਾਲ ਅਮੋਲ।
ਬਹੁਤ ਸਾਰੇ ਮਾਨਕ ਲਾਲ ਹੀਰੇ ਜਵਾਹਰਾਤ ਜਦੋਂ ਜਾ ਕੇ ਦੇਖਿਆ ਉਸ ਤਲਾਬ ਦੇ ਵਿੱਚ ਪਾਣੀ ਤਾਂ ਹੈ ਹੀ ਨਹੀਂ, ਕੇਵਲ ਮਾਨਕ ਹੀਰੇ ਮੋਤੀ ਜਵਾਹਰਾਤ ਨਵੇਂ ਤੋਂ ਨਵੇਂ ਸੋਹਣੇ ਸੋਹਣੇ ਪਦਾਰਥ ਉਹਦੇ ਵਿੱਚ ਪਏ ਹੋਏ ਨੇ।
ਪੂਰਨ ਸਰ ਅਵਲੋਕ ਕੈ ਛਾਂਡੇ ਰਹੇ ਕਿਰਪਾਲ।
ਸਤਿਗੁਰੂ ਮਹਾਰਾਜ ਜੀ ਉਸ ਸਰੋਵਰ ਵੱਲ ਦੇਖ ਰਹੇ ਨੇ, ਸਾਰਾ ਸਰੋਵਰ ਸਾਰੇ ਪਾਸੇ ਦੇਖ ਰਿਹਾ ਵੀ ਪਾਣੀ ਤਾਂ ਕਿਧਰੇ ਵੀ ਨਹੀਂ। ਸਾਰੇ ਸਰੋਵਰ ਨੂੰ ਵੇਖ ਕੇ ਸਤਿਗੁਰੂ ਮਹਾਰਾਜ ਜੀ
ਜਗਮਗ ਜਗਮਗ ਕਰਤੇ ਤਾਂ ਜਵਾਹਰ ਪੂਰ।
ਗੁਰੂ ਪਾਤਸ਼ਾਹ ਜੀ ਉੱਥੇ ਦੇਖ ਰਹੇ ਵੀ ਇੱਥੇ ਗੋਰਖ ਨਾਥ ਨੇ ਸਾਨੂੰ ਕਰਾਮਾਤ ਦਿਖਾਈ ਹੈ, ਜਿਹਦੇ ਕਰਕੇ ਇੰਨੇ ਜਗਮਗਾ ਰਹੇ ਹੀਰੇ ਮੋਤੀ ਜਗਮਗ ਜਗਮਗ ਕਰ ਰਹੇ। ਸਾਰੇ ਤਲਾਬ ਦੇ ਵਿੱਚ ਨੀਰੇ ਹੋ ਹੀਰੇ ਮੋਤੀ ਭਰੇ ਹੋਏ ਨੇ।
ਗੋਰਖ ਕੋ ਛਲ ਜਾਣ ਕੈ ਹਟ ਆਏ ਜਗ ਮੂਰ।
ਜਗਤ ਦੇ ਮੂਲ ਜਗਤ ਦੇ ਸਵਾਮੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇਖ ਲਿਆ ਵੀ ਇਹ ਤਾਂ ਗੋਰਖ ਨਾਥ ਸਾਡੇ ਨਾਲ ਛਲ ਕਰ ਰਿਹਾ। ਇਹ ਜਾਣ ਕੇ ਪਾਤਸ਼ਾਹ ਜੀ ਵਾਪਸ ਆ ਗਏ।
ਕਯੋ ਆਨ ਤੈ ਮੀਰ ਨੇ ਖੱਪਰ ਲਿਓ ਸਮਾਲ।
ਮਹਾਰਾਜ ਜੀ ਨੇ ਆ ਕੇ ਆਖਿਆ ਲੈ ਬਾਈ ਗੋਰਖ ਉਥੇ ਪਾਣੀ ਨਹੀਂ ਹੈ, ਆਪਣਾ ਖੱਪੜ ਤੂੰ ਆਪ ਸੰਭਾਲਣਾ ਕਰ, ਆਪਣਾ ਖੱਪੜ ਆਪਣੇ ਕੋਲ ਰੱਖ।
ਬੈਠੇ ਬੋਲ ਸਮੀਪ ਸ਼੍ਰੀ ਗੁਰ ਦੀਨ ਦਿਆਲ।
ਫਿਰ ਸਤਿਗੁਰੂ ਮਹਾਰਾਜ ਜੀ ਗੋਰਖ ਨਾਥ ਦੇ ਕੋਲ ਬੈਠ ਗਏ। ਗੋਰਖ ਨਾਥ ਦੇ ਕੋਲ ਬੈਠ ਕੇ ਕਾਫੀ ਬਚਨ ਬਿਲਾਸ ਕੀਤੇ ਪਾਤਸ਼ਾਹ ਜੀ ਨੇ।
ਦੋਏਰਾ ਮਨ ਮੂਖਕ ਬਿਲ ਬਾਸ਼ਨਾ ਬਕਰੇ ਕੋ ਨੀ ਉਪਾਏ।
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਮਨ ਦੀ ਬਿਰਤੀ ਦਾ ਵਰਣਨ ਕਰਦਿਆਂ ਹੋਇਆ کہنے بھی جیڑا من ہے نا یہ چوہے دے نیائی ہے، جیڑا کدے ٹکدا نہیں، ایک بیل چوں نکل کے دوسری بیل وچ، ایک کھوڈ توں دوسری کھوڈ وچ، کدھرے بھی چوہا ٹکدا نہیں نا، جویں انہیں اسی طرح من ایک پاسوں ہٹ کے دوسرے پاسے چھینے وچ لگ جاندا، کدے ٹکدا نہیں۔
پکڑے کو نہیں اپائے،
اس نو کس اپا دے نال، کس طریقے دے نال پکڑیا جاوے؟
پر شری گرو پریم پگ پیاو ہے پھر چھائے۔
کہندے من نو پکڑن واسطے جویں چوہے نو پکڑن واسطے کی کرے دا ہے، چوہے نو پارا پیا دیو، پارا تے پارے پین دے نال چوہا اوتھے ٹک کے بہ جاندا، پارے دے نال چوہا بالکل شانت ہو کے ایک پاسے ہیں بیٹھ جاندا۔ اسی طرح جیڑا من ہے اینو گرو دے چرن روپی، گرو دے شبد روپی پارا پیا دئیے تاں اے من ٹک سکدا، نہیں تاں اے من چوہے دے وانگو کدے ادھر لی کھوڈ، کدے ادھر لی کھوڈ، دساں دشاواں وچ من دوڑدا، چارے پاسے دوڑدا، پتہ نہیں کی مل جاوے۔ کہندے اس من نو ٹھہراؤن واسطے جویں چوہے نو ٹھہراؤن واسطے پارا پیا دیو، من نو ٹھہراؤن واسطے گرو دا شبد من وچ پا دینا کرو۔
دوئرا پچھارے سب ہی جمے کے بد جیت نہ پائے،
جدو سارے سدھ گرو مہاراج جی دے سامنے سب نے اپنا اپنا جور لا لیا، سارے تھک گئے، کوئی بھی گرو مہاراج جی نو جیت نہ سکیا۔
گورکھ چنتا تر بھیو ہوت بادی اپائے،
تا گورکھ ناس چنتا دے وچ آ گیا، بڑی چنتا دے وچ آ کے گورکھ ناتھ نے گرو پادشاہ جی نال واد وواد کرن واسطے اے بچن کیتے گورکھ ناتھ، گرو نانک دیو صاحب جی نو کہن لگا،
جو پئی بورو سرو سدھ مل آئے۔
جدوں گورکھ ناتھ نے سوچیا بھی اے اس طرح نہیں مننے، انہاں نو کسے طریقے نال منایا جاوے، واد وواد کیتا جاوے، مہاراج جی دے نال بچن بلاس کرن واسطے اس گورکھ ناتھ نے اپنے سارے سدھاں نو بلا لیا۔
جے شکتن یدھ ہوتے پلائے،
جیڑے سدھ شکتیاں وان سی، بہت طرح دیاں سدھیاں دے مالک سی،
گورکھ جے بیدی کل دیپا ایسے سب تے ہوئے سمیپا،
جتھے گورکھ ناتھ اتے بیدی کول دے ساگر شری گرو نانک دیو صاحب مہاراج جی براجمان سی، اوتھے سارے سدھ آ کے بیٹھ گئے۔
کتک دیر توشن ہی رہے ان بچار گورکھ بچ گئے،
کافی سما اے جننے بھی سدھ سی آ کے بیٹھے رہے، کسے نے اپنا بچن نہیں کیا، سب چپ کر کے بیٹھے نے بھی کی ہوئے گا، کی کریے، کس طرح انہاں نو جوگ بنایا جاوے، من چ سارے سوچ رہے سی، پر کافی وچار کرن تو بعد پھر گورکھ ناتھ جی کہن لگے،
مانو من میں بانی میری سنو کان دے کہو بہوری۔
گورکھ ناتھ کہن لگا کہ ہجے میری گل مان لو مہاراج، تسی کرپا کر کے میری گل سنو، اپنے کان کھول کے ایک میری گل دھیان نال سن کے مننا کرو۔
سب سدھن کے ادھیپت بنیے، سب پر نج آئس کو بھنیے۔
مہاراج تسی جوگی بن جاؤ، جے تسی جوگی بن جاؤ تا سارے سدھاں وچوں تہانوں ساریاں دا راجہ بنا دیں گے۔ ہد پت کہندے نے مایا دا پتی راجا، تے جے تسی جوگی بن جاؤ تاں سارے سدھاں وچوں تہانوں وڈیائی دواں گے، ساریاں دے راجے بن کے سب نوں آگیا دے کے جویں چاہو اسی طرح چلاؤ، اے جوگ مت تہاڈا ہے مہاراج، تسی ساڈے نالوں زیادہ جوگ جاندے ہو، ਕਿਰਪਾ ਕਰਕੇ ਤੁਸੀਂ ਜੋਗੀਆਂ ਦੇ ਗੁਰੂ ਬਣ ਜਾਓ, ਰਾਜੇ ਬਣ ਜਾਓ, ਅਸੀਂ ਤੁਹਾਡੇ ਚੇਲੇ ਬਣ ਜਾਵਾਂਗੇ, ਤੁਸੀਂ ਸਾਨੂੰ ਜੋਗ ਮਤ ਸਾ ਇਹਦੇ ਬਾਰੇ ਦੱਸੋ।
ਮੁੰਡਾ ਪੈਰੋ ਝੋਲੀ ਲੀਜੈ, ਅੰਗ ਵਿਭੂਤ ਮਲਨ ਕੋ ਕੀਜੈ।
ਕੰਨਾਂ ਚ ਮੁੰਦਰਾ ਪਾ ਲੋ, ਝੋਲੀ ਲੈ ਲੋ, ਤੇ ਝੋਲੀ ਪਾ ਕੇ ਸਰੀਰ ਤੇ ਵਿਭੂਤੀ ਲਾ ਕੇ, ਜੋਗੀਆਂ ਵਾਲਾ ਬੇਸ ਬਣਾ ਕੇ, ਸਿਰ ਮਨਵਾ ਕੇ, ਜੋਗੀਆਂ ਦਾ ਬੇਸ ਬਣਾ ਕੇ, ਸਾਡੇ ਰਾਜੇ ਬਣ ਕੇ, ਸਾਡੇ ਵੱਡੇ ਜੋਗੀ ਬਣ ਕੇ ਸਾਡੇ ਵਿੱਚ ਵਿਚਰਨਾ ਕਰੋ।
ਚਿੰਤਾ ਆਪਣੀ ਦੇ ਹੰਡਾਓ, ਸਿੱਧ ਜਬਾਤੀ ਮੈਂ ਅਸ ਅਬ ਆਵੋ।
ਆਪਣੀ ਦੇਹ ਤੇ ਆਪਣੇ ਸਰੀਰ ਤੇ ਖਿੰਥਾ ਪਾ ਲਵੋ, ਝੋਲੀ ਪਾ ਕੇ, ਕੱਪੜੇ ਪਾ ਕੇ, ਜੋਗੀਆਂ ਵਾਲੇ ਆਪਣੀ ਦੇਹ ਨੂੰ ਖਿੰਥਾ ਦੇ ਨਾਲ ਹੰਡਾਣਾ ਕਰੋ, ਅਤੇ ਸਾਰੇ ਸਿੱਧਾਂ ਦੀ ਕਲਾਜ ਜਮਾਤ ਕਹਿੰਦੇ ਨੇ ਨਾ ਜਿਹਨੂੰ, ਭਾਵ ਸਿੱਧਾਂ ਦੀ ਮੰਡਲੀ ਵਿੱਚ ਆ ਜਾਓ, ਸਭ ਸਿੱਧਾਂ ਦੇ ਨਾਲ ਰਹਿ ਕੇ, ਇਹਨਾਂ ਨਾਲ ਵਰਤ ਕੇ, ਇਹਨਾਂ ਦੇ ਗੁਰੂ ਬਣ ਕੇ ਇਹਨਾਂ ਦੇ ਨਾਲ ਰਹਿਣਾ ਕਰੋ।
ਲਿਓ ਪੰਡਾਰਾ ਹਮ ਤੇ ਖਾਓ, ਸਿੰਘੀ ਮੁਖ ਤੇ ਨਾਦ ਬਜਾਓ।
ਭੰਡਾਰਾ ਸਾਡੇ ਤੋਂ ਲੈ ਕੇ ਅਸੀਂ ਤੁਹਾਨੂੰ ਮੰਗ ਕੇ ਲਿਆ ਦਿਆ ਕਰਾਂਗੇ, ਸਾਡੇ ਕੋਲੋਂ ਲੈ ਕੇ ਭੋਜਨ ਖਾਣਾ ਕਰੋ, ਆਰਾਮ ਦੇ ਨਾਲ, ਖੁਸ਼ੀ ਦੇ ਨਾਲ ਸਭ ਦੇ ਵੱਡੇ ਬਣ ਕੇ ਰਹੋ, ਕੋਈ ਤੁਹਾਨੂੰ ਕੁਝ ਕਹੇਗਾ ਨਹੀਂ, ਪਰ ਜੋਗੀ ਬਣ ਜਾਓ ਅਤੇ ਸਿੰਘੀ ਲੈ ਕੇ, ਸਿੰਘੀ ਵਜਾ ਕੇ, ਬੜੇ ਆਨੰਦ ਦੇ ਨਾਲ ਜੋਗੀਆਂ ਵਾਲਾ ਭੇਸ ਧਾਰੋ।
ਦੋਏਰਾ ਹੱਥ ਬਿਖੈ ਡੰਡਾ ਗੋ, ਕਰ ਸਿੱਧਨ ਪ੍ਰਤੀਤ।
ਮਹਾਰਾਜ ਜੀ ਨੂੰ ਕਹਿੰਦੇ ਵੀ ਤੁਸੀਂ ਹੱਥ ਵਿੱਚ ਡੰਡਾ ਫੜ ਲਵੋ, ਹੱਥ ਚ ਡੰਡਾ ਲੈ ਲਓ, ਕੰਨਾਂ ਚ ਮੁੰਦਰਾ ਪਾ ਲਓ, ਤਾਂ ਸਿੱਧਾਂ ਵਾਲੀ ਤੁਹਾਡੀ ਵੀ ਰੀਤੀ ਬਣ ਜਾਵੇਗੀ, ਤੁਸੀਂ ਸਿੱਧਾਂ ਵਾਂਗੂ ਪ੍ਰਤੀਤ ਹੋਵੋਗੇ ਵੀ ਤੁਸੀਂ ਵੀ ਸਿੱਧ ਹੋ, ਤੇ ਸੰਸਾਰ ਵਿੱਚ ਤੁਹਾਡਾ ਨਾਮ ਪਹਿਲੇ ਨੰਬਰ ਤੇ ਜੋਗੀਆਂ ਵਿੱਚੋਂ ਜਾਣਿਆ ਜਾਵੇਗਾ।
ਮਹਾ ਸ਼ਕਤ ਕੋ ਪਾਇਓ, ਯੋ ਸਗਲਾ ਜਗ ਜੀਤ।
ਕਹਿੰਦੇ ਵੀ ਜਦੋਂ ਤੁਸੀਂ ਜੋਗੀ ਬਣ ਜਾਂਦੇ ਹੋ ਨਾ, ਫਿਰ ਤੁਹਾਨੂੰ ਮਹਾ ਸ਼ਕਤੀਆਂ ਦੀ ਪ੍ਰਾਪਤੀ ਹੋ ਜਾਂਦੀ। ਜੋਗੀ ਬਣਨ ਦੇ ਨਾਲ ਤੁਹਾਨੂੰ ਸਿੱਧੀਆਂ ਮਿਲ ਜਾਣਗੀਆਂ, ਸ਼ਕਤੀਆਂ ਮਿਲ ਜਾਣਗੀਆਂ। ਜਦੋਂ ਸ਼ਕਤੀਆਂ ਮਿਲ ਗਈਆਂ ਤਾਂ ਕਰਾਮਾਤਾਂ ਦੇ ਨਾਲ ਸਾਰਾ ਸੰਸਾਰ ਤੁਸੀਂ ਜਿੱਤ ਸਕਦੇ ਹੋ।
ਜੋ ਪਈ ਮਿਲ ਆਦੇਸ਼, ਕਹੋ ਆਦੇਸੋ, ਨਾਥ ਨਾਮ ਹੋਏ ਜੁਗ ਜੁਗ ਬੇਸੋ।
ਨਾਥਾਂ ਆਪਣੇ ਨਾਮ ਦੇ ਨਾਲ ਨਾਥ ਲਾ ਲਓ, ਤੁਹਾਡਾ ਨਾਮ ਨਾਨਕ ਨਾਸ ਹੋ ਜਾਵੇਗਾ, ਤੇ ਨਾਥਾਂ ਵਿੱਚ ਸਿੱਧਾਂ ਵਿੱਚ ਬੈਠ ਕੇ ਇੱਕ ਦੂਜੇ ਨੂੰ ਆਦੇਸ਼ ਆਦੇਸ਼ ਕਹਿ ਕੇ ਆਪਣਾ ਜਿਹੜਾ ਮੁੱਖ ਵਚਨ ਹੈ ਉਹ ਆਦੇਸ਼ ਕਰ ਲਵੋ। ਇੱਕ ਦੂਜੇ ਨੂੰ ਆਦੇਸ਼ ਕਹਿ ਕੇ ਜੋਗੀ ਨਿਵਾਜਦੇ ਨੇ, ਤੁਹਾਨੂੰ ਵੀ ਆਦੇਸ਼ ਕਹਿ ਕੇ ਜੋਗੀ ਕਿਆ ਕਰਨਗੇ, ਤੇ ਤੁਸੀਂ ਵੀ ਜੋਗੀਆਂ ਨੂੰ ਸਿੱਧਾਂ ਨੂੰ ਆਦੇਸ਼ ਕਹਿ ਕੇ ਪਿਆਰ ਨਾਲ ਬੁਲਾਓ, ਆਪਸ ਵਿੱਚ ਆਦੇਸ਼ ਆਦੇਸ਼ ਉਚਾਰ ਕੇ ਇੱਕ ਦੂਜੇ ਨਾਲ ਵਿਚਰਨਾ ਕਰੋ।
ਜੋਗ ਸੰਜੋਗੀ ਮੈਂ ਸੁਖ ਪਾਵੋ, ਇੱਕ ਮਾਈ ਕੇ ਭੂਤ ਕਹਾਵੋ।
ਜੋਗੀਆਂ ਦੇ ਵਿੱਚ ਬੈਠ ਕੇ ਸੰਜੋਗ ਦੇ ਨਾਲ ਚੰਗੇ ਭਾਗਾਂ ਕਰਕੇ ਆਰਾਮ ਦੇ ਨਾਲ ਜੋਗੀਆਂ ਦੇ ਵਿੱਚ ਵੱਡੇ ਜੋਗੀ ਕਹਾ ਕੇ ਸਾਡੇ ਵਿੱਚ ਰਹਿ ਕੇ ਵਰਤਣਾ ਕਰੋ, ਅਤੇ ਇੱਕ ਉਸ ਮਾਇਆ ਦੇ ਪਤੀ ਸਵਾਮੀ ਅਕਾਲ ਪੁਰਖ ਜਿਹੜਾ ਸਭ ਦਾ ਸ਼੍ਰੋਮਣ ਹੈ ਉਸ ਦੇ ਪੁੱਤਰ ਕਹਾ ਕੇ ਸੰਸਾਰ ਵਿੱਚ ਰਹਿਣਾ ਕਰੋ। ਜੋਗੀ ਬੇਸ ਧਾਰੋ।
ਜੋਗ ਜੁਗਤ ਕੇ ਚੇਲੇ ਮਾਨੀ, ਸਭ ਦੀਵਾਨ ਤੁਮ ਸੇਵਕ ਬਾਨੀ।
ਜਿੰਨੇ ਵੀ ਜੋਗੀ ਨੇ ਉਹ ਤੁਹਾਨੂੰ ਆਪਣਾ ਮਾਲਕ ਕਰਕੇ ਜਾਣਗੇ, ਤੇ ਤੁਸੀਂ ਉਹਨਾਂ ਦੇ ਮਾਲਕ ਤੇ ਉਹ ਤੁਹਾਡੇ ਸੇਵਕ, ਸਾਰੇ ਤੁਹਾਡੀ ਸੇਵਾ ਕਰਿਆ ਕਰਨਗੇ, ਤੇ ਤੁਸੀਂ ਸਭ ਦੇ ਵੱਡੇ, ਸਭ ਦੇ ਸ਼੍ਰੋਮਣ ਹੋਵੋਗੇ।
ਤੁਮ ਤੇ ਉੱਪਰ ਹੋਏ ਨਾ ਆਨਾ, ਸਭ ਮੈਂ ਬੈਸੋ ਹੈ ਪਕਵਾਨਾ।
ਤੁਸੀਂ ਤੁਹਾਡੇ ਤੋਂ ਬਿਨਾਂ ਹੋਰ ਕੋਈ ਦੂਸਰਾ ਵੱਡਾ ਨਹੀਂ ਹੋਵੇਗਾ, ਤੁਹਾਡੇ ਤੋਂ ਵਰਗਾ اس جوگیاں دے وچ تہانوں سب تو پردھان بنا دیاں گے سب تو وڈے تے تہاڈے ورگا ہور کوئی نہیں ہوئے گا جوگیاں وچ
تیرا لوئے لوئے آسن کرو سرب کرائے بھنڈار
کہندے بھی تسی لوکاں وچ جڑے لوک ہن سنسار دے پاون ہن انہاں پاوناں تے بیٹھ کے اپنا آسن جتھے چاہو کدے برہمپوری وچ کدے شیوپوری وچ جتھے چاہو اتھے اپنا آسن بنا سکدے
حکم مناو جینتے ایس بد کی جے کار
سارے تہاڈے سیوک ہون گے سب تہانوں پرشادا پانی پنڈارا دین گے سب نو اپنا حکم دے کے سب دے راجے بن جاؤ کیونکہ جوگیاں کول اینیاں شکتیاں نے بھی وہ سارا کچھ کر سکدے تے جدوں اسی تہانوں جوگیاں دے راجے بنا دیاں گے تے مہاراج تسی جنوں چاہو اپنا حکم دے کے جو چاہو کراو
سور ٹھا سن گر گرا الائے کرنو ریو نہ ہمیں کچھ
جدو جوگیاں نے آخیا بھی تسی اے کرو تا مہاراج کہندے بھی ہون اسی سب کچھ کیتا ہویا دسو اسی کریے تا کریے کی جنہیں بارے تسی سانو کہندے ہو مدرا پالو او تا اسی سارا کچھ تاریا ہویا
پورب بنیو بنائے اب نمین کت کیا کرے
جیڑی چیز پہلا ہی ہووے اونوں دوبارہ دوبارہ نواں بنان دی کی لوڑ ہے جیڑی چیز ساڈے کول جیڑے جوگ بارے تسی کہندے ہو او تا ساڈے کول پہلا تو ہی ہے تا ہن سدھو گورکھ ناتھ جی تسی دسو بھی ہن پہلی چیز نوں دوبارہ نویں کرن دی کی لوڑ ہے
شری مکھواک مندا سنتوک شرم پت جھولی دھیان کی کرے بھبوت
گورکھ ناتھ جی سدگرو مہاراج جی نے اے شبد پاون پوتر اچاریا تے کہن لگے گورکھ ناتھ جی جیڑے مندراں بارے تسی بچن کردے ہو او مندراں اسی تاریاں ہوئیاں ہن سنتوخ روپی مندراں اسی تارن کیتیاں تاں سدھا نے بچن کیتا بھی مندراں تاں دو دیاں پر سنتوخ تاں ایک ہے دو مندراں کیویں تارن کیتیاں سنتوخ ایک ہوندا ہے تے مندراں دو کان چ ایک سجے ایک کھبے تے مہاراج جی جواب دیندے بھی دو طرح دے سنتوخ ہن ایک سنتوخ او ہے بھی جو کچھ مل جانا او دے نال سنتوخ رکھنا جے آج ایک پرشادا مل گیا تا ایک نال تے جے کر دو مل گیا تا بھی رج جانا پاو جنے کٹ تو کٹ جو کچھ ملیا او دے نال سنتوخ رکھنا تے دوسرا سنتوخ اے ہے بھی جے نام ہی ملیا تا بھی کسے طرح دا گسا نہیں کرنا کسے طرح دی خوشی گمی نہیں کرنی اے دو طرح دے سنتوخ ہن اے دو طرح دیاں مندراں اسی کان وچ پائیاں ہوئیاں نے تے مندراں ساڈیاں سنتوخ روپی ہن تے جیڑی تسی چولی دی گل کردے ہو بھی جوگی بن واسطے چولی پاؤ مارے کہندے شرم روپی انہاں وکاراں تو اسی شرم کیتی ہوئی ہے انہاں نوں دور کیتا ہویا انہاں نوں دور کر کے شرم کر کے انہاں تو شرم روپی چولی پائی اتے جیڑی ببوتی دی گل کردے ہو بھی شریر تے ببوتی لا لو تے پادشاہ جی کہندے دھیان روپی ببوتی اسی اپنے من اوپر چڑھائی ہوئی ہے جیڑی ببوتی دے نال من نوں کدے بھی من دی اگنی ختم ہو جاندی ہے تے من وچ ٹھنڈی پٹھار ہو جاندا من کیونکہ ببوتی سوا جوگی تا لیندے نے بھی وہ دستے نے بھی ساڈے اندر دی اگ ختم ہو چکی ہے تے اسی باہر صرف سوا سوا ہے ساڈے اندر سوا لان دا بھپوتی لان دا مطلب یہ ہے بھی اندر دی اگ ختم ہو چکی ہے سوا ٹھنڈی ہو گئی ہے ਮਹਾਰਾਜ ਕਹਿੰਦੇ ਜਿਹੜੇ ਧਿਆਨ ਹੈ ਨਾ, ਇਹ ਧਿਆਨ ਦੀ ਵਿਭੂਤੀ ਲਾਈ ਹੈ ਮਨ ਦੇ ਅੰਦਰ। ਮਨ ਨੂੰ ਨਿਸ਼ਚਾ ਹੈ ਵੀ ਕਿਸੇ ਚੀਜ਼ ਦੀ ਲੋੜ ਨਹੀਂ, ਅੰਦਰ ਸੰਤੋਖ ਵਸ ਚੁੱਕਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਅਸੀਂ ਯੋਗ ਧਾਰਿਆ ਹੈ।
ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀ।
ਇਹ ਜਿਹੜੀ ਤੁਸੀਂ ਖਿੰਸਾ ਦੀ ਗੱਲ ਕਰਦੇ ਹੋ, ਇਸ ਸਰੀਰ ਨੂੰ ਕੁਆਰੀ ਕਾਇਆ ਨੂੰ ਉਸ ਮੌਤ ਤੋਂ ਪਰਾਂ ਰੱਖਿਆ ਹੋਇਆ ਹੈ। ਕੁਆਰੀ ਕਾਇਆ ਜਿਹੜੀ ਇਹ ਸਰੀਰ ਹੈ, ਇਹ ਉਦੋਂ ਸੁਹਾਗਣ ਹੋ ਜਾਂਦੀ ਹੈ ਉਦੋਂ ਜਦੋਂ ਇਹਨੂੰ ਮੌਤ ਆ ਜਾਂਦੀ, ਜਕੜ ਜਾਂਦੀ ਹੈ। ਕਾਲ ਜਦੋਂ ਇਸ ਕਾਇਆ ਨੂੰ ਮਿਲ ਜਾਂਦਾ, ਇਹ ਕਾਇਆ ਖਤਮ ਹੋ ਜਾਂਦੀ ਹੈ ਤਾਂ ਇਹ ਸੁਹਾਗਣ ਹੋ ਜਾਂਦੀ। ਇਸ ਕੁਆਰੀ ਕਾਇਆ ਨੂੰ ਅਸੀਂ ਕਾਲ ਤੋਂ ਦੂਰ ਰੱਖਿਆ ਹੋਇਆ, ਇਹਦੇ ਉੱਪਰ ਇੱਕ ਦੂਰ ਰੱਖਣਾ ਹੀ ਪਰਦਾ ਪਾਇਆ ਹੋਇਆ, ਯਾਨੀ ਕਾਲ ਤੋਂ ਰਹਿਤਾ। ਅਕਾਲ ਪੁਰਖ ਦੇ ਵਿੱਚ ਸਾਡਾ ਧਿਆਨ ਲੱਗਿਆ ਹੈ, ਕਾਲ ਦੇ ਵਿੱਚ ਸਾਡੀ ਬਿਰਤੀ ਨਹੀਂ। ਇਹ ਖਿੰਸਾ ਪਾਣੀ ਹੈ ਆਪਣੇ ਸਰੀਰ ਉੱਪਰ ਕੱਪੜਾ ਰੱਖਣਾ, ਕਿਉਂਕਿ ਕੱਪੜਾ ਰੱਖਣਾ ਯਾਨੀ ਕਿਸੇ ਦੇ ਨਾਲ ਮੇਲ ਮਿਲਾਪ ਨਾ ਹੋਣਾ, ਪਰਦਾ ਰੱਖਣਾ। ਮਹਾਰਾਜ ਕਹਿੰਦੇ ਵੀ ਇਹ ਕਾਲ ਤੋਂ ਪਰਦਾ ਰੱਖਿਆ ਹੋਇਆ, ਕਾਲ ਦੀਆਂ ਵਸਤੂਆਂ ਨੂੰ ਦੂਰ ਕੀਤਾ ਹੋਇਆ, ਤੇ ਅਕਾਲ ਪੁਰਖ ਦੇ ਨਾਲ ਸਾਡਾ ਪਿਆਰ ਹੈ, ਇਹ ਅਕਾਲ ਪੁਰਖ ਦੇ ਧਿਆਨ ਰੂਪੀ ਅਸੀਂ ਖਿੰਸਾ ਪਾਈ ਹੋਈ ਹੈ।
ਆਈ ਪੰਛੀ ਸਗਲ ਜਮਾਤੀ ਮਨ ਜੀਤ ਜਗ ਜੀਤ।
ਤੇ ਮਹਾਰਾਜ ਕਹਿਣ ਲੱਗੇ ਵੀ ਕਹਿੰਦੇ ਵੀ ਜਿਹੜੀ ਤੁਸੀਂ ਜੁਗਤੀ ਬਾਰੇ ਕਹਿੰਦੇ ਹੋ, ਵੀ ਤੁਸੀਂ ਆਖਦੇ ਯੋਗ ਦੀ ਜੁਗਤੀ ਕਿਹੜੀ ਹੈ, ਡੰਡਾ ਕਿਹੜਾ ਧਾਰਦੇ ਹੋ, ਤਾਂ ਮਹਾਰਾਜ ਨੇ ਆਖਿਆ ਵੀ ਅਸੀਂ ਡੰਡਾ ਮਨ ਨੂੰ ਧਿਆਨ ਰੂਪੀ ਦੇ ਕੇ ਵੀ ਮਨਾ ਇਸ ਰਸਤੇ ਤੇ ਚੱਲ, ਤੇ ਇਸ ਤਰੀਕੇ ਦੇ ਨਾਲ ਯੋਗ ਦਾ ਰੂਪ ਪੂਰਾ ਹੁੰਦਾ। ਤੇ ਸਿੱਧ ਕਹਿਣ ਲੱਗੇ ਵੀ ਤੁਸੀਂ ਯੋਗੀਆਂ ਦੇ ਵਿੱਚ ਜਿਹੜੇ ਪੰਥ ਨੇ, 12 ਪੰਥ ਨੇ, ਉਹਨਾਂ ਵਿੱਚੋਂ ਆਈ ਪੰਥ ਵੀ ਹੈ, ਤੇ ਤੁਹਾਡਾ ਕਿਹੜਾ ਪੰਥ ਹੈ ਜਿਹੜਾ ਤੁਸੀਂ, ਯੋਗੀਆਂ ਦੇ ਪੰਥ ਨੇ 12 ਪੰਥ ਨੇ, ਉਹਨਾਂ ਵਿੱਚੋਂ ਸਾਡਾ ਆਈ ਪੰਥ ਹੈ, ਤੇ ਤੁਹਾਡਾ ਕਿਹੜਾ ਪੰਥ ਹੈ, ਤੁਹਾਡਾ ਕਿਹੜਾ ਰਸਤਾ? 12 ਰਸਤਿਆਂ ਵਿੱਚੋਂ ਸਾਡਾ ਆਈ ਹੈ, ਤੇ ਤੁਹਾਡਾ ਕਿਹੜਾ? ਤਾਂ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦਾ ਧਿਆਨ ਜੁੜ ਜਾਣਾ, ਉਹਦੀ ਲਿਵ ਧਿਆਨ ਦੇ ਵਿੱਚ ਆ ਜਾਣੀ, ਉਹਦੀ ਆਪਣੇ ਮਨ ਵਿੱਚ ਉਹਦੇ ਪ੍ਰਤੀ ਪਿਆਰ ਆ ਜਾਣਾ, ਫਿਰਤੀ ਟਿਕ ਜਾਣੀ, ਇਹ ਸਾਡਾ ਪੰਥ ਹੈ। ਯਾਨੀ ਸਾਡੇ ਮਨ ਅੰਦਰ ਉਸ ਅਕਾਲ ਪੁਰਖ ਦਾ ਧਿਆਨ ਆਇਆ ਹੋਇਆ, ਜੁੜਿਆ ਹੋਇਆ, ਇਹ ਸਾਡਾ ਪੰਥ ਹੈ। ਸਗਲ ਜਮਾਤੀ, ਸਾਰੀਆਂ ਜਮਾਤਾਂ ਵਿੱਚ, ਸਾਰੀਆਂ ਥਾਵਾਂ ਵਿੱਚ, ਘੱਟ ਘੱਟ ਵਿੱਚ ਵਰਤਣ ਵਾਲਾ ਅਕਾਲ ਪੁਰਖ, ਉਹਨੂੰ ਜਾਣ ਲੈਣਾ, ਉਹਦੇ ਬਾਰੇ ਸਮਝ ਲੈਣਾ, ਇਹ ਮਨ ਦੀ ਜਮਾਤੀ ਹੈ। ਜਿਹੜੀ ਤੁਸੀਂ ਕਹਿੰਦੇ ਵੀ ਸਾਡੀ ਜਮਾਤ ਵਿੱਚ ਆ ਜਾਵੋ, ਸਾਡੇ ਪੰਥ ਵਿੱਚ ਆ ਜਾਵੋ, ਮਹਾਰਾਜ ਕਹਿੰਦੇ ਮਨ ਦੇ ਵਿੱਚ ਪਰਮਾਤਮਾ ਦਾ ਜਦੋਂ ਧਿਆਨ ਆ ਜਾਂਦਾ ਹੈ, ਇਹੀ ਸਾਡਾ ਅਸਲ ਪੰਥ ਹੈ, ਇਹੀ ਸਾਡਾ ਅਸਲ ਕੰਮ ਹੈ, ਵੀ ਅਸੀਂ ਉਸ ਅਕਾਲ ਪੁਰਖ ਦਾ ਧਿਆਨ ਧਰਨਾ ਹੈ। ਤੁਸੀਂ ਯੋਗ ਦੇ ਵਿੱਚ ਪ੍ਰਾਣਾਯਾਮ ਕਰਕੇ ਆਪਣੀਆਂ ਉਮਰਾਂ ਵਧਾਉਂਦੇ ਹੋ, ਮਹਾਰਾਜ ਕਹਿੰਦੇ ਸਾਡਾ ਕੇਵਲ ਨਾਮ ਜਪਣਾ, ਧਿਆਨ ਕਰਨਾ ਹੀ ਇਹ ਅਸਲ ਪੰਥ ਹੈ।
ਮਨ ਜੀਤੈ ਜਗ ਜੀਤ।
ਜੇ ਤੁਸੀਂ ਕਹਿੰਦੇ ਹੋ ਵੀ ਸ਼ਕਤੀਆਂ ਆਉਣ ਦੇ ਨਾਲ, ਇੰਨਾ ਕੁਝ ਹੋਣ ਦੇ ਨਾਲ ਸੰਸਾਰ ਨੂੰ ਜਿੱਤਿਆ ਜਾ ਸਕਦਾ, ਸਿੱਧ ਕਹਿੰਦੇ ਵੀ ਤੁਹਾਡੇ ਕੋਲ ਸ਼ਕਤੀਆਂ ਆ ਜਾਣਗੀਆਂ, ਜੋਗੀ ਬਣ ਜਾਵੋ, ਸਿੱਧੀਆਂ ਬਹੁਤ ਹੋ ਜਾਣਗੀਆਂ, ਤੇ ਸੰਸਾਰ ਨੂੰ ਜਿੱਤ ਸਕਦੇ ਹੋ। ਮਹਾਰਾਜ ਕਹਿੰਦੇ ਸੰਸਾਰ ਨੂੰ ਇਸ ਵਿਧੀ ਨਾਲ ਕਦੇ ਨਹੀਂ ਜਿੱਤਿਆ ਜਾ ਸਕਦਾ, ਸੰਸਾਰ ਨੂੰ ਜਿੱਤਣ ਵਾਸਤੇ ਮਨ ਨੂੰ ਜਿੱਤਣਾ ਜ਼ਰੂਰੀ ਹੈ, ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਉਹ ਸੰਸਾਰ ਨੂੰ ਜਿੱਤ ਸਕਦੇ, ਮਨ ਨੂੰ ਜਿੱਤਣ ਦੇ ਨਾਲ ਸਾਰੇ ਸੰਸਾਰ ਨੂੰ ਜਿੱਤਿਆ ਜਾ ਸਕਦਾ ਹੈ।
ਆਦੇਸ਼ ਕਿਸੈ ਆਦੇਸ਼, ਆਦ ਅਨਿਲ ਅਨਾਦ ਅਨਾਦ ਜੁਗ ਜੁਗ ਏਕੋ ਵੇਦ।
ਆਦੇਸ਼ ਬਾਰੇ ਕਹਿੰਦੇ ਹੋ ਵੀ ਇੱਕ ਦੂਜੇ ਨੂੰ ਆਦੇਸ਼ ਦੇ ਕੇ ਕਹਿਣਾ ਕਰੋ। ਮਹਾਰਾਜ ਕਹਿੰਦੇ ਵੀ ਗੋਰਖਨਾਥ ਜੀ, ਆਦੇਸ਼ ਇੱਕ ਦੂਜੇ ਨੂੰ ਕਹਿਣ ਨਾਲ ਕੋਈ ਮਤਲਬ ਨਹੀਂ। ਆਦੇਸ਼ ਉਸ ਓਮਕਾਰ ਅਕਾਲ ਪੁਰਖ ਸਵਾਮੀ ਨੂੰ ਹੈ جڑا آل ہے جنے ورگا کوئی دوسرا نہیں تے دوسرا ارتھ ہے آدیس جڑا آد ایشور ہے نا آد ایس آد ایشور سب تو پہلا اکال پرخ اسنو آدیس ہے اسنو آدیس کہنا کرو جڑا سوامی سب دا آد ہے سب نو بنان والا انیل ہے سنکھیا تو رہتا ہے تے جڑا مایا تو رہتا ہے کسے بھی طریقے نال بڑھاپے وچ نہیں آؤں جنم مرن دے چکراں وچ نہیں آؤں او انیل سوامی تے او سوامی اکال پرخ انادی ہے نادی کہندے نے بھی کسے چیز دی ارمبتا او دی ارمبتا کسے بھی پاسوں شروع نہیں ہوندی او دے بارے کوئی کہہ نہیں سکدا بھی کتھوں شروع ہوندا دھرتی تے سمندر ہے سمندر بارے کہہ سکتا ہے بھی سمندر کس دیش تو شروع ہو رہا کس علاقے تو شروع ہو رہا جی آپ آخیے بھی ادھر شروع ہوتا تو دوسرے پاسا بھی تو وہ ہے کوئی جی ندی کا کنارا ہے ادھر والا سوچتا ہے بھی اتوں ندی کا کنارا شروع ہوتا دوسرے پاسے والا سوچتا ہے بھی ادھر کنارا شروع ہے جی ایک چیز کا ندی کا ایک کنارا ٹکانا ایک اصل کوئی نہیں اسی طرح او انکار سروپ اکال پرخ انادی ہے او دے بارے کوئی نشچت ٹکانا نہیں او دے بارے کوئی دس نہیں سکتا سدگرو مہاراج جی کہندے ایسا آد انیل اناد سروپ جڑا واہگرو ہے جڑا اناہت ہے اناد سروپ دے وچ رہن والا جگ جگ ایکو ویس جگاں جگانتراں تو بعد بھی جگ تو پہلا جگ دے وچ بھی تے جگ تو بعد بھی جگ اپنا سما پورا کر کے جگاں دا بھی اوتار ہے کل جگ ست جگ تریتا دوابر اے اپنا سما بھوک کے لنگ جاندے نے پر سدگرو جی کہندے جیڑا او سوامی اکال پرخ جگاں جگانتراں وچ اکو بیس ہو کے ورتدا ہے ایسے سوامی اکال پرخ نو آدیش ہے
بھگت گیان دیا پندارن کد کد لا جینا
مہاراج کہن لگے بھی اس سنسار وچ جیڑی تسی کہندے بھی بھوجن مانگ کے کھاؤ سدگرو جی کہندے اسی بھوجن کھاندے ہی جیڑا پنڈارا کردے ہیں نا او نام روپی پنڈارا چھکدے شریرک بھوجن تا اسی چھکدے ہی نہیں او دی سانو کی لوڑ ہے کیونکہ جیڑا بھوجن آج کھایا تھوڑے سمے پچھوں وشٹا او بھوجن سکھ دین والا نہیں جیڑا نام روپی بھوجن ہے او اسی چھکدے ہاں تے جیڑا بھگت گیان دیا پنڈار تے دیا روپی پنڈارا جیڑا دیا ہے نا دیا کرنی یہ کر کے پنڈارا ملتا دیا کر کے بہت خزانے ملتے دیا کر کے کہندے ایک راجا سی او راجا شکار کھیڈن جاندا سی ایک دن شکار دے وچ اونے ایک ہرن دیکھ لیا ہرن نو نشانہ لا کے مارن لگا من وچ برتی آئی بھی اینو مارن نال جے تیر ماریا تا مر جاوے گا ہرن ہے بڑا سونا اینو جیندہ پکڑیا جاوے جیندہ پکڑ کے لے کے جا رہا سی تا رستے وچ اونوں آواز سنی ہرن نے چیکاں ماریاں تے ہرن دی جڑی ماں سی نا بچے دی او دوڑی دوڑی پچھے آوے شکاری دے تے جڑا راجا سی پھڑ کے لے کے جا رہا سی شکاری اونے ہرن نوں پھڑیا ہویا تے پچھوں آواز آوے ترن دی کسے دی کھلو کے دیکھیا بھی پچھے کدی آواز ہے کون تر رہا پچھے دیکھا بھی ہرن ہرنی سی وہ شکاری نو ویکھ کے پچھا ڈر کے ہٹ جاوے چھپ جاوے وہ پھر ترے ہرنی بچے دے پیچھے پھر دوڑے جدوں وہ رکے پھر ہرنی رک جاوے جدوں پانچ سات بار ویکھیا تا دیکھ کے بڑا حیران ہویا تے سوچیا بھی اے اپنے پتر واسطے ہرن واسطے رو رہی ہے وہ دے کر کے میرے پیچھے آ رہی ہے من چ ڈر نہیں کرتی جہدے واسطے پیار کر رہی ہے وہ میرے ਇਹ ਹਿਰਣ ਕਰਕੇ ਕਰਦੀ ਹੈ। ਉਹਨੇ ਹਿਰਣ ਨੂੰ ਛੱਡ ਦਿੱਤਾ ਤੇ ਕਹਿੰਦੇ ਐਸੀ ਦਇਆ ਕੀਤੀ, ਉਹਦੇ ਮਨ ਚ ਦਇਆ ਆ ਗਈ, ਹਿਰਣ ਨੂੰ ਛੱਡ ਆਇਆ। ਤੇ ਦਇਆ ਕਰਨ ਕਰਕੇ ਜਦੋਂ ਰਾਤ ਨੂੰ ਘਰ ਜਾ ਕੇ ਸੁੱਤਾ, ਅਗਲੇ ਦਿਨ ਵੱਡਾ ਬਾਦਸ਼ਾਹ ਜਿਹੜਾ ਸੀਗਾ ਉਹ ਬਾਦਸ਼ਾਹ ਮਰ ਗਿਆ, ਤੇ ਕਿਸੇ ਸੰਤਾਂ ਦੇ ਕਹਿਣ ਤੇ ਉਸ ਨੂੰ ਦਇਆ ਕੀਤੇ ਦਾ ਫਲ ਮਿਲ ਗਿਆ, ਉਹਨੂੰ ਰਾਜਾ ਬਣਾ ਦਿੱਤਾ ਗਿਆ, ਬਾਦਸ਼ਾਹ ਦੇਸ਼ ਦਾ। ਹੈ ਸ਼ਿਕਾਰੀ ਸੀ ਪਰ ਦਇਆ ਕਰਨ ਕਰਕੇ, ਸੰਤਾਂ ਦੇ ਬਚਨ ਕਰਕੇ ਵੀ ਇਸ ਨੂੰ ਰਾਜਾ ਬਣਾਇਆ ਜਾਵੇ, ਉਹਨੂੰ ਰਾਜਾ ਬਣਾ ਦਿੱਤਾ। ਕਹਿੰਦੇ ਦਇਆ ਦੇ ਕਰਕੇ ਭੰਡਾਰਾ ਮਿਲਦਾ ਹੈ। ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੀ ਕਹਿੰਦੇ ਨੇ ਵੀ ਜਿਹੜਾ ਤੁਸੀਂ ਭੰਡਾਰਾ ਕਹਿੰਦੇ ਹੋ ਵੀ ਸ਼ਕਤੀਆਂ ਤੁਹਾਡੇ ਕੋਲ ਆ ਜਾਣਗੀਆਂ, ਮੰਗਣ ਦੇ ਨਾਲ ਸਾਰੇ ਪਾਸਿਓਂ ਭੰਡਾਰੇ ਮਿਲਣਗੇ। ਸਤਿਗੁਰੂ ਜੀ ਕਹਿੰਦੇ ਦਇਆ ਕਰਨ ਦੇ ਨਾਲ ਸਭ ਭੰਡਾਰੇ ਆਪਣੇ ਆਪ ਮਿਲ ਜਾਂਦੇ। ਜਿਹੜਾ ਜੀਵਾਂ ਤੇ ਦਇਆ ਕਰਦਾ ਹੈ ਉਸ ਨੂੰ ਅਕਾਲ ਪੁਰਖ ਦਇਆਲੂ ਸਵਾਮੀ ਸਾਰੇ ਤਰ੍ਹਾਂ ਦੇ ਪਦਾਰਥ ਬਖਸ਼ ਦਿੰਦਾ ਹੈ।
ਘਟ ਘਟ ਵਾਜੈ ਨਾਦ।
ਤੇ ਜਿਹੜੇ ਸੰਸਾਰ ਵਿੱਚ ਦਇਆ ਦੇ ਨਾਲ, ਪਿਆਰ ਨਾਲ, ਖਿਮਾ ਕਰਕੇ ਸਭ ਨਾਲ ਸ਼ਰਧਾ ਭਾਵਨਾ ਨਾਲ ਵਿਚਰਦੇ ਨੇ ਨਾ, ਉਹਨਾਂ ਦੇ ਹਿਰਦੇ ਵਿੱਚ ਅੰਦਰ ਅਨਾਹਦ ਸਰੂਪ ਜਿਹੜਾ ਘਟ ਘਟ ਦੇ ਵਿੱਚ, ਉਹਨਾਂ ਦੇ ਰੋਮ ਰੋਮ ਦੇ ਵਿੱਚ, ਉਹਨਾਂ ਦੇ ਹਿਰਦੇ ਵਿੱਚ ਨਾਦ ਵੱਜਣ ਲੱਗ ਜਾਂਦੇ। ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਰੂਪੀ ਨਾਦ, ਪ੍ਰੇਮ ਰੂਪੀ ਰਾਗ ਵੱਜਦੇ ਨੇ।
ਆਪਣਾ ਨਾਥੀ ਸਭ ਜਾਂ ਕੀ ਵਿਦਸ਼ਿਦ ਅਵਰਾਸਾਂ।
ਗੋਰਖ ਨਾਥ ਜੀ ਕਹਿੰਦੇ ਵੀ ਤੁਸੀਂ ਨਾਥ ਕਹਾਵੋ, ਸਾਰਿਆਂ ਦੇ ਨਾਥ ਤੁਸੀਂ ਕਹਾਵੋਗੇ ਜਦੋਂ ਜੋਗੀ ਬਣ ਜਾਵੋਗੇ। ਤੇ ਮਹਾਰਾਜ ਕਹਿੰਦੇ ਵੀ ਨਾਥਾਂ ਦਾ ਨਾਥ ਉਹ ਸਵਾਮੀ ਅਕਾਲ ਪੁਰਖ ਹੈ, ਆਪ ਨਾਥ ਨਾਥੀ ਸਭ ਜਾਤ, ਸਾਰੀਆਂ ਉਹਦੀਆਂ ਨਾਥੀਆਂ ਦਾਸੀਆਂ ਹਨ, ਸਾਰਾ ਕੁਝ ਉਸ ਪਰਮਾਤਮਾ ਦੀਆਂ ਦਾਸੀਆਂ ਸੇਵਕ ਹਨ, ਉਹ ਸਭ ਦਾ ਮਾਲਕ ਸਵਾਮੀ ਨਾਥ ਹੈ, ਬਾਕੀ ਉਹਦੇ ਸਭ ਸੇਵਕ ਹਨ। ਤੇ ਜਿੰਨਾ ਕੋਈ ਤੁਸੀਂ ਕਹਿੰਦੇ ਰਿੱਧੀਆਂ ਸਿੱਧੀਆਂ ਤੁਹਾਡੇ ਸੇਵਕ ਚੇਲੀਆਂ ਬਣ ਜਾਣਗੀਆਂ, ਮਹਾਰਾਜ ਕਹਿੰਦੇ ਰਿੱਧੀਆਂ ਸਿੱਧੀਆਂ ਦਾ ਬਾਕੀ ਸਾਰਾ ਅਵਰਾ ਝੂਠਾ ਦੂਜਾ ਸਵਾਦ ਹੈ।
ਸੰਯੋਗ ਵਿਯੋਗ ਦੋਏ ਕਾਰ ਚਲਾਵੇ ਲਿਖੇ ਆਵੇ ਭਾਗ।
ਤੇ ਬੰਦੇ ਦੇ ਸੰਯੋਗ ਤੇ ਵਿਯੋਗ, ਚੰਗੇ ਕਰਮ ਮਾੜੇ ਕਰਮਾਂ ਕਰਕੇ ਇਹ ਬੰਦੇ ਦੇ ਭਾਗ, ਬੰਦੇ ਦੇ ਕੰਮ, ਬੰਦੇ ਦੇ ਕੰਮ ਚੰਗੇ ਤੇ ਮਾੜੇ ਕਰਮਾਂ ਕਰਕੇ ਹੋ ਰਹੇ ਹਨ। ਜੇ ਆਪਾਂ ਨੂੰ ਸੁੱਖ ਮਿਲਦਾ ਉਹ ਚੰਗੇ ਕਰਮ ਕੀਤੇ ਹੋਏ ਉਹਦਾ ਫਲ ਹੈ, ਜੇ ਮਾੜੇ ਭਾਗ ਦੁੱਖ ਮਿਲਦਾ ਤਾਂ ਮਾੜੇ ਕਰਮਾਂ ਦਾ ਫਲ ਹੈ। ਮਹਾਰਾਜ ਕਹਿੰਦੇ ਵੀ ਜਿਹੜਾ ਤੁਸੀਂ ਕਹਿੰਦੇ ਵੀ ਸੁੱਖ ਮਿਲੇਗਾ ਜੋਗੀ ਬਣਨ ਦੇ ਨਾਲ, ਮਹਾਰਾਜ ਕਹਿੰਦੇ ਇਹ ਤਾਂ ਸੰਯੋਗ ਤੇ ਵਿਯੋਗ ਦੀ ਖੇਡ ਹੈ, ਇਹ ਤਾਂ ਭਾਗ ਰੂਪੀ ਜਿਹੜੇ ਬੰਦੇ ਦੇ ਭਾਗ ਨੇ ਮੱਥੇ ਤੇ ਲਿਖੇ ਹੋਏ ਚੰਗੇ ਕਰਮ, ਉਹਦੇ ਕਰਕੇ ਬੰਦੇ ਦੇ ਲੇਖੇ ਵਿੱਚ, ਬੰਦੇ ਦੇ ਹਿਸਾਬ ਵਿੱਚ, ਭਾਵ ਬੰਦੇ ਦੇ ਜਿਹੜੇ ਕਰਮ ਨੇ ਨਾ, ਉਹ ਕਰਮਾਂ ਅਨੁਸਾਰ ਕੀਤਾ ਹੋਇਆ ਫਲ ਬੰਦੇ ਦੇ ਹੱਥ ਆਉਂਦਾ। ਜੋਹਾ ਬੀਜਾ ਸੋ ਲੋਣਾ, ਜਿਹੜਾ ਬੰਦੇ ਨੇ ਬੀਜਿਆ ਉਹ ਬੰਦੇ ਨੂੰ ਮਿਲਦਾ, ਜੋ ਬੰਦੇ ਨੇ ਕਮਾਈ ਕੀਤੀ ਉਹੀ ਮਿਲਣਾ ਹੈ, ਹੋਰ ਕੁਝ ਬੰਦੇ ਨੂੰ ਮਿਲਣਾ ਨਹੀਂ। ਇਸ ਕਰਕੇ ਜਿਹੜੀ ਤੁਸੀਂ ਗੱਲਾਂ ਕਰਦੇ ਵੀ ਯੋਗ ਨਾਲ ਸੁੱਖ ਮਿਲੇਗਾ, ਭਾਈ ਇਹ ਤਾਂ ਕਰਮਾਂ ਦਾ ਹਿੱਸਾ ਹੈ, ਇਹ ਤਾਂ ਬੰਦੇ ਦੇ ਵਿੱਚ ਜਿਹੜਾ ਬੰਦੇ ਨੇ ਬੀਜਿਆ ਹੋਇਆ ਉਹ ਬੰਦੇ ਦੇ ਹੱਥ ਵਿੱਚ ਮਿਲ ਜਾਂਦਾ ਹੈ।
ਆਦੇਸ਼ ਕਿਸੈ ਆਦੇਸ਼, ਆਦ ਅਨਿਲ ਅਨਾਦ ਅਨਾਦ ਯੁਗ ਯੁਗ ਏਕੋਏ।
ਉਸ ਅਕਾਲ ਪੁਰਖ ਈਸ਼ਵਰ ਨੂੰ ਸਾਰ ਤੋਂ ਵੱਡਾ, ਸਭ ਤੋਂ ਪਹਿਲਾ ਸਰੂਪ, ਸਭ ਤੋਂ ਪੁਰਾਤਨ, ਸਭ ਤੋਂ ਨਵੀਨ, ਸਦਾ ਕਾਲ ਵਾਸਤੇ ਰਹਿਣ ਵਾਲੇ ਸਵਾਮੀ ਨੂੰ ਆਦੇਸ਼ ਹੈ, ਜਿਹੜਾ ਆਦ ਵਿੱਚ ਵੀ ਹੈ, ਅਨਿਲ ਵਿੱਚ ਵੀ ਹੈ, ਆਦ ਜੁਗਾਦ ਤਿੰਨਾਂ ਸਮਿਆਂ ਵਿੱਚ ਜੁਗਾਂ ਜੁਗਾਂਤਰਾਂ ਵਿੱਚ ਵਰਤਣ ਵਾਲਾ ਸਵਾਮੀ ਅਕਾਲ ਪੁਰਖ, ਭਾਈ ਉਸ ਨੂੰ ਆਦੇਸ਼ ਕਹਿਣਾ ਕਰੋ।
ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਰ।
ਤੁਸੀਂ ਕਹਿੰਦੇ ਹੋ ਵੀ ਇੱਕ ਮਾਈ ਦੇ ਪੁੱਤਰ ਕਹਾਵੋ ਜੋਗੀ ਬਣ ਕੇ, ਇੱਕ ਮਾਈ ਦੇ ਪਤੀ ਉਹਦਾ ਪੁੱਤਰ ਬਣ ਜਾਵੋ ਜੋਗੀ ਬਣਨ ਦੇ ਨਾਲ। ਸਤਿਗੁਰੂ ਜੀ ਕਹਿੰਦੇ ਏਕਾ ਮਾਈ ਹੈ ਜੁਗਤ ਵਿਆਹੀ, ਉਸ ਮਾਈ ਦਾ ਪਤੀ ਮਾਈ ਦਾ ਸਵਾਮੀ ਅਕਾਲ ਪੁਰਖ, ਮਾਇਆ ਉਹਦੀ ਦਾਸੀ ਹੈ, ਉਹ ਅਕਾਲ ਪੁਰਖ ਮਾਈ ਦਾ ਮਾਇਆ ਦਾ ਪਤੀ ਹੈ, ਤੇ ਉਹਦੇ ਤਿੰਨ ਚੇਲੇ ਹਨ, ਤਿੰਨ ਉਹਦੇ ਵਿੱਚੋਂ ਪੁੱਤਰ ਪੈਦਾ ਹੁੰਦੇ ਨੇ,
ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਮਾਂ।
ਉਹ ਤਿੰਨ ਪੁੱਤਰ ਤਿੰਨ ਬਿਰਤੀਆਂ ਮਾਇਆ ਤੇ ਮਾਇਆ ਦੇ ਪਤੀ ਸਵਾਮੀ ਅਕਾਲ ਪੁਰਖ ਦੇ ਕਾਰਨ ਤਿੰਨ ਬਿਰਤੀਆਂ ਪੈਦਾ ਹੁੰਦੀਆਂ। ਮਾਇਆ ਦਾ ਪਤੀ ਜਿਹੜਾ ਸਵਾਮੀ ਹੈ ਉਹ ਪਿਤਾ ਹੈ, ਮਾਇਆ ਮਾਤਾ ਹੈ, ਉਹਦੇ ਵਿੱਚੋਂ ਤਿੰਨ ਪੁੱਤਰ ਪੈਦਾ ਹੋਏ, ਤਿੰਨ ਚੇਲੇ ਉਹ ਇਸ ਤਰ੍ਹਾਂ ਹਨ, ਇੱਕ ਸੰਸਾਰੀ, ਇੱਕ ਪੁੱਤਰ ਸੰਸਾਰੀ ਬਿਰਤੀ ਨੂੰ ਬਣਾਉਣ ਵਾਲਾ ਵਿਸ਼ਨੂੰ, ਵਿਸ਼ਨੂੰ ਸੰਸਾਰ ਨੂੰ ਪੈਦਾ ਕਰਦਾ, ਤੇ ਇੱਕ ਭੰਡਾਰੀ, ਇੱਕ ਭੰਡਾਰਾ ਦੇਣ ਵਾਲਾ ਹੈ, ਖਜ਼ਾਨੇ ਪਦਾਰਥ ਜੀਵਾਂ ਨੂੰ ਬਖਸ਼ਦਾ ਹੈ, ਬ੍ਰਹਮਾ ਵਿਸ਼ਨੂੰ, ਤੇ ਤੀਸਰਾ ਸ਼ਿਵ ਜੀ, ਇੱਕ ਲਾਏ ਦੀਬਾਣ, ਇੱਕ ਜੀਵਾਂ ਨੂੰ ਬਾਣ ਨਾਸ਼ ਕਰਨ ਵਾਲਾ, ਖਤਮ ਕਰਨ ਵਾਲਾ, ਇੱਕ ਪੈਦਾ ਕਰਦਾ, ਇੱਕ ਪ੍ਰਤਪਾਲਣਾ ਕਰਦਾ ਹੈ, ਤੇ ਇੱਕ ਸਮੇਂ ਤੇ ਜੀਵਾਂ ਨੂੰ ਕਾਲ ਰੂਪ ਬਣ ਕੇ ਨਾਸ਼ ਕਰ ਦਿੰਦਾ। ਉਹ ਅਕਾਲ ਪੁਰਖ ਇੱਕ ਹੈ, ਉਹਦੇ ਵਿੱਚ ਮਾਇਆ ਦੀ ਬਿਰਤੀ ਪੈਦਾ ਹੁੰਦੀ ਹੈ, ਮਾਇਆ ਤੇ ਅਕਾਲ ਪੁਰਖ ਦੇ ਸੰਯੋਗ ਕਰਕੇ ਤਿੰਨ ਬਿਰਤੀਆਂ ਬਣਦੀਆਂ ਹਨ, ਪੈਦਾ ਹੋਣਾ, ਪ੍ਰਤਪਾਲਣਾ, ਵਿਵਹਾਰ ਚੱਲਣਾ ਸੰਸਾਰ ਦਾ, ਤੇ ਅੰਤ ਵੇਲੇ ਨਾਸ਼ ਹੋ ਜਾਣਾ। ਸਤਿਗੁਰੂ ਜੀ ਕਹਿੰਦੇ ਉਹ ਇੱਕ ਮਾਈ ਦਾ ਪਤੀ ਸਵਾਮੀ ਹੈ, ਜਿਹਦੇ ਕਰਕੇ ਮਾਇਆ ਦੇ ਵਿੱਚੋਂ ਤਿੰਨ ਪੁੱਤਰ ਪੈਦਾ ਹੁੰਦੇ ਨੇ।
ਜਿਵੇਂ ਤਿਸ ਭਾਵੈ ਜਿਵੇਂ ਚਲਾਵੈ ਜਿਵ ਹੋਵੈ ਫੁਰਮਾਨ,
ਜਿਵੇਂ ਉਹ ਅਕਾਲ ਪੁਰਖ ਨੂੰ ਭਾਵਦਾ ਹੈ, ਜਿਵੇਂ ਜਿਵ ਤਿਸ ਭਾਵੈ, ਜੋ ਉਹ ਚਾਹੁੰਦਾ ਹੈ ਉਸੇ ਤਰ੍ਹਾਂ ਉਹ ਕਾਰਜ ਚਲਾ ਦਿੰਦਾ, ਜਿਵੇਂ ਚਾਹਵੇ ਜਿਸ ਵਕਤ ਸੰਸਾਰ ਨੂੰ ਬਣਾ ਦਿੰਦਾ, ਜਦੋਂ ਚਾਹਵੇ ਪ੍ਰਤਪਾਲਦਾ, ਜਦੋਂ ਚਾਹਵੇ ਸੰਸਾਰ ਦੀ ਬਿਰਤੀ ਨੂੰ ਨਾਸ਼ ਕਰ ਦਿੰਦਾ। ਉਸ ਨੂੰ ਜੋ ਚੰਗਾ ਲੱਗਦਾ ਹੈ ਸੰਸਾਰ ਵਿੱਚ ਉਹ ਆਪਣੀ ਮਰਜ਼ੀ ਦੇ ਨਾਲ ਕਰਨ ਵਾਲਾ ਮਾਇਆ ਦਾ ਪਤੀ ਸਵਾਮੀ ਅਕਾਲ ਪੁਰਖ ਹੈ। ਉਹਦੇ ਤਿੰਨ ਪੁੱਤਰਾਂ ਕਰਕੇ ਸਾਰੇ ਸੰਸਾਰ ਦੇ ਸਰੀਰ, ਪੰਜ ਤੱਤ, ਮਿੱਟੀ, ਆਕਾਸ਼, ਵਾਯੂ, ਸਭ ਕੁਝ ਉਹਦੇ ਤਿੰਨਾਂ ਪੁੱਤਰਾਂ ਕਰਕੇ ਮਾਇਆ ਕਰਕੇ ਸੰਸਾਰ ਬਣਦਾ ਹੈ।
ਜਿਵ ਹੋਵੇ ਫੁਰਮਾਨ,
ਜਿਵੇਂ ਉਸ ਅਕਾਲ ਪੁਰਖ ਦਾ ਫੁਰਮਾਨ ਹੁੰਦਾ ਹੈ, ਜੋ ਉਹ ਹੁਕਮ ਕਰਦਾ ਹੈ, ਇਹਨਾਂ ਤਿੰਨਾਂ ਪੁੱਤਰ, ਇਹ ਮਾਇਆ ਦੇ ਤਿੰਨ ਪੁੱਤਰ, ਮਾਇਆ ਦੇ ਤਿੰਨ ਚੇਲੇ, ਤਿੰਨ ਬਿਰਤੀਆਂ, ਇਹ ਸੰਸਾਰ ਦੀ ਬਿਰਤੀ ਨੂੰ, ਸੰਸਾਰ ਰੂਪੀ ਕਾਰਜ ਨੂੰ ਕਰਦੇ ਰਹਿੰਦੇ। ਉਸ ਅਕਾਲ ਪੁਰਖ ਦੇ ਫੁਰਮਾਨ ਕਰਕੇ ਸਭ ਕੁਝ ਹੁੰਦਾ ਹੈ।
ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬੋਤਾ ਇਹੋ ਵਿਦਾ।
ਪਰ ਭਾਈ ਇਹ ਇੱਕ ਅਸਚਰਜਮਈ ਗੱਲ ਹੈ ਵੀ ਮਾਇਆ ਦਾ ਸਵਾਮੀ ਜਿਹੜਾ ਪਤੀ ਹੈ ਨਾ, ਉਸ ਮਾਇਆ ਦੇ ਪਤੀ ਅਕਾਲ ਪੁਰਖ ਨੂੰ ਉਹ ਵੇਖਦੇ ਤਾਂ ਹਨ ਪਰ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਮਾਇਆ ਦਾ ਸਵਾਮੀ ਅਕਾਲ ਪੁਰਖ ਸ਼ਿਵਜੀ, ਬ੍ਰਹਮਾ, ਵਿਸ਼ਨੂੰ ਨੂੰ ਵੇਖਦਾ ਹੈ, ਉਹ ਦੇਖਦਾ, ਉਹ ਜਾਣਦਾ ਹੈ, ਉਹ ਸਾਰੇ ਸੰਸਾਰ ਨੂੰ ਜਾਣਦਾ ਹੈ, ਪਰ ਇਹਨਾਂ ਤਿੰਨਾਂ ਦੇਵਤਿਆਂ ਨੂੰ, ਤਿੰਨਾਂ ਪੁੱਤਰਾਂ ਨੂੰ, ਮਾਇਆ ਨੂੰ ਉਹ ਸਵਾਮੀ ਅਕਾਲ ਪੁਰਖ ਨਜ਼ਰ ਨਹੀਂ ਆਉਂਦਾ। ਉਹ ਅਕਾਲ ਪੁਰਖ, ਇਹ ਅਸਚਰਜਮਈ ਗੱਲ ਹੈ ਵੀ ਉਹ ਸਭ ਨੂੰ ਵੇਖਦਾ ਹੈ ਪਰ ਉਸ ਨੂੰ ਕੋਈ ਦੇਖ ਨਹੀਂ ਸਕਦਾ।
ਆਦੇਸ਼ ਆਦੇਸ਼ ਆਦ ਅਨਿਲ ਅਨਾਦ ਅਨਾਦ ਯੁਗ ਯੁਗ ਏਕੋ ਵੇ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਐਸਾ ਆਦ ਪੁਰਖ, ਅਕਾਲ ਪੁਰਖ ਜਿਸ ਨੂੰ ਸਦਾ ਆਦੇਸ਼ ਹੈ, ਭਾਈ ਉਸ ਨੂੰ ਆਦੇਸ਼ ਕਹਿ ਕੇ ਕਹਿਣਾ ਕਰੀਏ।
ਆਸਣ ਲੋਏ ਲੋਏ ਪੰਡਾ,
ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ 14 ਭਵਨਾਂ ਵਿੱਚ ਜਿੱਥੇ ਮਰਜ਼ੀ ਬੈਠ ਕੇ ਜਿੱਥੇ ਜਾਵੋਗੇ ਉੱਥੇ ਤੁਹਾਡਾ ਸਤਿਕਾਰ ਹੋਵੇਗਾ, ਲੋਕੀ ਭੰਡਾਰਾ ਦੇਣਗੇ। ਮਹਾਰਾਜ ਕਹਿੰਦੇ ਆਪਣੇ ਆਸਣ ਦੇ ਵਿੱਚ ਬੈਠਣ ਕਰਕੇ ਉਹ ਅਕਾਲ ਪੁਰਖ ਸਾਰਾ ਕੁਝ ਜੀਵਾਂ ਨੂੰ ਦੇਣ ਵਾਲਾ, ਜਿਹੜਾ ਆਪਣੇ ਧਿਆਨ ਵਿੱਚ ਅੰਤਰਮੁਖੀ ਤੇ ਘਰ ਦੇ ਵਿੱਚ ਬੈਠਦਾ ਹੈ, ਜਿਹੜਾ ਦਸਵੇਂ ਦਵਾਰ ਦੇ ਵਿੱਚ ਆਪਣਾ ਧਿਆਨ ਲਾ ਕੇ ਟਿਕਾ ਕੇ ਬੈਠਦੇ ਨੇ, ਉਹਨਾਂ ਨੂੰ ਅਕਾਲ ਪੁਰਖ ਸਭ ਕੁਝ ਬਖਸ਼ਦਾ ਹੈ।
ਜੋ ਕਿਛ ਪਾਇਆ ਸੋ ਏਕਾ ਵਾਰ,
ਉਹ ਜਿਹੜਾ ਅਕਾਲ ਪੁਰਖ ਸੁਆਮੀ ਹੈ ਨਾ, ਤੁਸੀਂ ਸੋਚਦੇ ਹੋ ਵੀ 14 ਭਵਨਾਂ ਵਿੱਚ ਜਾ ਕੇ ਬੰਦਾ ਕਦੇ ਕਿਸ ਥਾਂ ਤੇ ਜਾ ਕੇ ਮੰਗੇ ਉਥੋਂ ਪ੍ਰਸ਼ਾਦਾ ਮਿਲੇਗਾ, ਥਾਂ ਥਾਂ ਤੇ ਮੰਗਣ ਨਾਲ ਫਿਰਨ ਨਾਲ ਪ੍ਰਸ਼ਾਦਾ ਮਿਲ ਜਾਵੇ, ਵੀ ਬੰਦੇ ਨੂੰ ਬਾਰ ਬਾਰ ਇੱਕ ਵਾਰ ਛੱਕ ਕੇ ਦੁਬਾਰਾ ਲੋੜ ਪਵੇਗੀ। ਮਹਾਰਾਜ ਕਹਿੰਦੇ ਵੀ ਬੰਦੇ ਨੂੰ ਕਦੇ ਲੋੜ ਨਹੀਂ, ਉਸ ਅਕਾਲ ਪੁਰਖ ਨੇ ਸਾਡੇ ਅੰਦਰ ਸਾਰਾ ਕੁਝ ਇੱਕੋ ਵਾਰ ਪਾਇਆ ਹੋਇਆ ਹੈ, ਉਹਨੇ ਬੰਦੇ ਨੂੰ ਸਾਰਾ ਕੁਝ ਜੀਵਾਂ ਨੂੰ ਇੱਕੋ ਵਾਰ ਬਖਸ਼ਿਆ। ਇਸ ਧਰਤੀ ਦੇ ਵਿੱਚ ਉਸ ਅਕਾਲ ਪੁਰਖ ਨੇ ਇੱਕੋ ਵਾਰ ਸ੍ਰਿਸ਼ਟੀ ਸਾਜੀ ਹੈ, ਉਹਦੇ ਵਿੱਚ ਉਹ ਪਾਣੀ ਪਾਇਆ, ਉਹਦੇ ਵਿੱਚ ਹੀ ਹਵਾ ਆਕਾਸ਼ ਸਭ ਕੁਝ ਇੱਕੋ ਵਾਰ ਬਣਾਇਆ। ਬਾਰ ਬਾਰ ਬੰਦਾ ਉਸ ਨੂੰ ਪ੍ਰਯੋਗ ਕਰਦਾ ਭੋਗਦਾ, ਪਰ ਉਹ ਪਦਾਰਥ ਮੁੱਕਦੇ ਨਹੀਂ। ਉਹ ਸਵਾਮੀ ਅਕਾਲ ਪੁਰਖ ਨੇ ਬਹੁਤ ਕੁਝ ਇੱਕੋ ਵਾਰ ਧਰਤੀ ਵਿੱਚ ਪਾਇਆ ਹੋਇਆ ਹੈ ਭਾਈ, ਬਾਰ ਬਾਰ ਮੰਗਣ ਦੀ ਕੋਈ ਜ਼ਰੂਰਤ ਨਹੀਂ। ਆਪਣੇ ਆਸਣ ਤੇ, ਆਪਣੇ ਧਿਆਨ ਤੇ ਆਸਣ ਲਾਣ ਕਰਕੇ, ਆਪਣੀ ਬਿਰਤੀ ਤੇ, ਦਸਵੇਂ ਦਵਾਰ ਤੇ ਟਿਕਣ ਕਰਕੇ ਸਾਰਾ ਕੁਝ ਤੁਹਾਨੂੰ ਮਿਲ ਸਕਦਾ। ਪਰ ਜੇ ਤੁਸੀਂ ਬਾਹਰ ਜਾ ਕੇ ਸੋਚੋ ਵੀ ਬੰਦੇ ਨੂੰ ਇੱਥੋਂ ਮਿਲ ਕੇ ਦੁਬਾਰਾ ਅੱਗੇ ਕੱਲ ਬਾਰੇ ਸੋਚਣਾ ਪੈਣਾ, ਕੋਈ ਸੋਚਣ ਦੀ ਲੋੜ ਨਹੀਂ। ਅਕਾਲ ਪੁਰਖ ਸਭ ਨੂੰ ਦੇਣ ਵਾਲਾ ਹੈ, ਉਹਨੇ ਸਾਰਾ ਕੁਝ ਜੀਵਾਂ ਵਾਸਤੇ ਇੱਕੋ ਵਾਰ ਬਣਾਇਆ ਹੋਇਆ ਹੈ।
ਘਰ ਘਰ ਵੇਖੈ ਸਿਰਜਣਹਾਰ,
ਉਹ ਸਿਰਜਣਹਾਰ ਸੰਸਾਰ ਨੂੰ ਬਣਾਉਣ ਵਾਲਾ ਆਪਣੀ ਮਰਜ਼ੀ ਦੇ ਨਾਲ ਆਪਣਾ ਫੁਰਮਾਨ ਕਰਕੇ, ਹੁਕਮ ਕਰਕੇ, ਆਪਣੀ ਮਾਇਆ ਦੇ ਪੁੱਤਰ ਤਿੰਨਾਂ ਪੁੱਤਰਾਂ ਨੂੰ ਕਹਿ ਕੇ ਆਪਣਾ ਫੁਰਮਾਨ ਕਰਕੇ ਕੁਝ ਵੀ ਸੰਸਾਰ ਸਿਰਜ ਲੈਂਦਾ ਹੈ, ਜਦੋਂ ਚਾਹੇ ਨਾਸ਼ ਕਰ ਦਿੰਦਾ। ਭਾਈ ਉਸ ਅਕਾਲ ਪੁਰਖ ਨੇ ਸਭ ਕੁਝ ਬਣਾਇਆ ਹੋਇਆ, ਕਿਸੇ ਥਾਂ ਤੇ ਜਾ ਕੇ ਮੰਗਣ ਦੀ ਕੋਈ ਜ਼ਰੂਰਤ ਨਹੀਂ।
ਨਾਨਕ ਸੱਚੇ ਕੀ ਸਾਚੀ ਕਾਰ,
ਮੰਗਣ ਤਾਂ ਜਾਈਏ ਵੀ ਉਸ ਅਕਾਲ ਪੁਰਖ ਨੇ ਸਾਨੂੰ ਦੇਣਾ ਨਹੀਂ। ਭਾਈ ਜਿਹੜਾ ਅਕਾਲ ਪੁਰਖ ਹੈ ਉਹ ਸੱਚਾ ਹੈ, ਉਹ ਸੱਚੇ ਨੇ ਸਾਨੂੰ ਬਣਾਇਆ ਹੈ, ਉਹ ਸਾਡੀ ਪ੍ਰਤਪਾਲਣਾ ਜੇ ਕਰਦਾ ਤਾਂ ਸਾਨੂੰ ਕੀ ਲੋੜ ਹੈ ਵੀ ਦੂਸਰੀਆਂ ਥਾਵਾਂ ਤੇ ਆਪਣੀ ਕੋਸ਼ਿਸ਼ ਕਰਕੇ ਮੰਗਣ ਖਾਣ ਦੀ ਕੀ ਲੋੜ ਹੈ। ਉਹ ਅਕਾਲ ਪੁਰਖ ਜੀਵਾਂ ਨੂੰ ਸਭ ਨੂੰ ਰੋਟੀ ਪਹੁੰਚਾਉਣ ਵਾਲਾ, ਸਭ ਨੂੰ ਭੋਜਨ ਦਿੰਦਾ ਹੈ। ਆਪਣਾ ਯਤਨ ਕਰਕੇ ਵੀ ਮੈਂ ਕੁਝ ਕਰ ਰਿਹਾ ਹਾਂ, ਇਸ ਭਾਵ ਦੇ ਨਾਲ ਮੰਗਣ ਦੀ ਕੋਈ ਜ਼ਰੂਰਤ ਨਹੀਂ। ਸਤਿਗੁਰੂ ਜੀ ਕਹਿੰਦੇ ਉਹ ਅਕਾਲ ਪੁਰਖ ਸੱਚਾ ਹੈ, ਉਹਦੀ ਵਡਿਆਈ ਸੱਚੀ ਹੈ, ਜਿਹੜੀ ਸੱਚੀ ਚੇਤਨਤਾ ਵਾਲਾ ਹੈ। ਉਹ ਬੰਦਿਆਂ ਨੂੰ, ਜੀਵਾਂ ਨੂੰ ਸਾਰੀ ਕਾਰ, ਉਹਦੇ ਕੰਮ ਵੀ ਸੱਚੇ ਹਨ, ਆਪਣੇ ਸੱਚੇ ਕੰਮਾਂ ਤੋਂ ਸਭ ਕੁਝ ਦੇਣ ਵਾਲਾ ਹੈ।
ਆਦੇਸ਼ ਕਿਸੈ ਆਦੇਸ਼, ਆਦ ਅਨਿਲ ਅਨਾਦ ਅਨਾਦ, ਜੁਗ ਜੁਗ ਏਕੋ ਵੇ।
ਮਹਾਰਾਜ ਕਹਿੰਦੇ ਜਿਹੜਾ ਸੱਚਾ ਵਾਹਿਗੁਰੂ ਹੈ ਉਹ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਪੈਦਾ ਕਰਦਾ, ਸਭ ਕੁਝ ਆਪ ਕਰਦਾ। ਐਸੇ ਸਵਾਮੀ ਨੂੰ ਆਦੇਸ਼ ਹੈ, ਐਸੇ ਅਕਾਲ ਪੁਰਖ ਨੂੰ ਆਦੇਸ਼ ਕਹੀਏ, ਜਿਹੜਾ ਜੁਗਾਂ ਜੁਗਾਂਤਰਾਂ ਵਿੱਚ ਇੱਕੋ ਜਿਹਾ ਵਰਤਦਾ, ਸਭ ਜੀਵਾਂ ਨੂੰ ਦਾਣਾ ਪਾਣੀ ਭੋਜਨ ਸਭ ਕੁਝ ਦੇਣ ਵਾਲਾ ਹੈ, ਦਿੰਦਿਆਂ ਹੋਇਆਂ ਕਦੇ ਥੱਕਦਾ ਨਹੀਂ, ਸਭ ਨੂੰ ਦੇਣ ਵਾਲਾ। ਸੋ ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਜਿਹੜੇ ਜਪਜੀ ਸਾਹਿਬ ਦੇ ਵਿੱਚ ਪੌੜੀਆਂ ਹਨ, ਇਹ ਉਸ ਵਕਤ ਸੁਮੇਰ ਪਰਬਤ ਤੇ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀਆਂ ਸੀ, ਜੋ ਸਤਿਗੁਰੂ ਮਹਾਰਾਜ ਜੀ ਦੀਆਂ ਵਿਚਾਰਾਂ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਹਨ। ਆਪਾਂ ਗੁਰੂ ਮਹਾਰਾਜ ਜੀ ਦੀ ਵਿਚਾਰ ਸਰਵਣ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਹੋ ਜਾਂਦੀਆਂ ਹਨ। ਗੁਰੂ ਮਹਾਰਾਜ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, अवनासी अगनास हे पूरण हे सर्व में
दुख पंजन गुण तास
हे संगी
हे निरंकार
हे निर्गुण सब ठीक
हे गोविंद गुण निदान
जानता सदा विवेक
हे अपरंपर हर हरे
हैप्पी होवन हार हे संता के सदा संग निरंकार
हे ठाकुर दास रूप मैं निर्गुण गुण नहीं कोई नानक दी जय नाम दान राखो हिया परोय आए प्रभु शरणागति कृपा नित दयाल
निहाल
वाहिगुरु
नाम जहाज है
चढ़े सूत्रे पार जो शरदा कर सेव दे
गुर पाए तार
वाहिगुरु जी का खालसा वाहिगुरु जी।